ਵਿਚਾਰ ਕਰ ਰਹੇ ਹਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਸਾਹਿਬਾਂ ਦੇ ਬਖਸ਼ੇ ਉਪਦੇਸ਼ ਨੂੰ ਦ੍ਰਿੜ ਕਰਕੇ ਕਿ ਹਉਮੈ ਦੇ ਦੀਰਘ ਰੋਗ ਦੀ ਨਿਰਵਿਰਤੀ ਕਿਸ ਤਰ੍ਹਾਂ ਹੋ ਸਕਦੀ ਹੈ। ਸੋ ਵਾਚਿਆ ਹੈ ਪਿਛਲੇ ਕਾਂਡਾਂ ਵਿੱਚ ਕਿ ਸਭ ਤੋਂ ਪਹਿਲਾ ਸਾਧਨ ਸਤਸੰਗਤ, ਦੂਸਰਾ ਸਾਧਨ ਗੁਰਦੇਵ ਜੀ ਨੇ ਨਾਮ ਜਪ ਦੁਆਰਾ ਇਸ ਹਉਮੈ ਦੀ ਨਿਰਵਿਰਤੀ ਦਾ ਦੱਸਿਆ ਹੈ ਅਤੇ ਤੀਸਰਾ ਸਾਧਨ ਹੁਣ ਵਾਚਨਾ ਕਰੀਏ ਕਿ ਹਉਮੈ ਦੀ ਨਿਰਵਿਰਤੀ ਕਿਸ ਤਰ੍ਹਾਂ ਹੋ ਸਕਦੀ ਹੈ। ਉਹ ਹੈ ਅਰਦਾਸ ਜੋਦੜੀ ਬੇਨਤੀ ਦੇ ਸਦਕਾ। ਜਗਿਆਸੂ ਦੇ ਧੁਰ ਅੰਦਰੋਂ ਆਪਾ ਭਾਵ ਗਵਾ ਕੇ ਨਿਕਲੀ ਹੋਈ ਹੂਕ, ਨਿਕਲੀ ਹੋਈ ਤੜਫ, ਬੇਬਲਤਾ ਵਿੱਚ ਕੀਤੀ ਜੋਦੜੀ, ਬੇਬਲਤਾ ਵਿੱਚ ਬਿਰਹੋ ਵਿੱਚ ਭਰੀ ਹੋਈ ਬੇਨਤੀ, ਪਿਆਰ ਵਿੱਚ ਭਿੱਜੀ ਜੋਦੜੀ ਅਤੇ ਆਜ਼ਜ਼ੀ ਵਿੱਚ ਕੀਤੀ ਅਰਜੋਈ, ਆਪਾ ਸਮਰਪਿਤ ਕਰਕੇ ਕੀਤੀ ਅਰਦਾਸ, ਜਦੋਂ ਭਾਖਿਆ ਭਾਓ ਪ੍ਰੇਮ ਰੂਪੀ ਸਾਧਨ ਰਾਹੀਂ ਗੁਰੂ ਚਰਨਾਂ ਵਿੱਚ ਪੁੱਜਦੀ ਹੈ, ਫਿਰ ਸਤਿਗੁਰੂ ਜੀ ਅਰਦਾਸ ਕਰਤਾ ਜਗਿਆਸੂ ਨੂੰ ਆਪਾ ਸਮਰਪਿਤ ਆਜ਼ਜ਼ੀ ਬਿਰਹੋਂ ਬਿਹਬਲਤਾ ਪਿਆਰ ਦੀ ਦਸ਼ਾ ਉੱਪਰ ਤਰੁੱਠ ਕੇ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਨਾਲ ਮਾਲਾਮਾਲ ਕਰ ਦਿੰਦੇ ਹਨ। ਉਹ ਬਖਸ਼ਿਸ਼ਾਂ ਜਿਹੜੀਆਂ ਜਗਿਆਸੂ ਕਈ ਜਨਮਾਂ ਵਿੱਚ ਆਪ ਮਿਹਨਤ ਕਰਕੇ, ਘਾਲ ਕਮਾਈ ਕਰਕੇ, ਘਾਲਣਾ ਕਰਕੇ ਵੀ ਪ੍ਰਾਪਤ ਨਹੀਂ ਕਰ ਸਕਦਾ, ਅਰਦਾਸ ਰਾਹੀਂ ਜੋਦੜੀ ਰਾਹੀਂ ਆਪਾ ਭਾਵ ਗਵਾ ਕੇ ਕੀਤੀ ਬਿਰਹੋਂ ਭਰੀ ਹੂਕ ਭਰੀ ਜੋਦੜੀ ਨਾਲ ਪ੍ਰਾਪਤ ਕਰ ਸਕਦਾ ਹੈ। ਅਰਦਾਸ ਗੁਰੂ ਪਰਮਾਤਮਾ ਪਰਮੇਸ਼ਰ ਜੀ ਅੱਗੇ ਇੱਕ ਰਹਿਮ ਦੀ ਅਪੀਲ ਹੈ ਜਿਸ ਵਿੱਚ ਕੋਈ ਜ਼ੋਰ ਕੋਈ ਹੱਠ ਨਹੀਂ, ਦਾਵਾ ਤੇ ਮਾਣ ਵੀ ਨਹੀਂ, ਨਿਰੋਲ ਆਤਮ ਸਮਰਪਣ ਹੈ। ਆਪਾ ਭਾਵ ਗਵਾ ਕੇ ਆਪਾ ਭਾਵ ਮਿਟਾ ਕੇ ਕੀਤੀ ਹੋਈ ਇੱਕ ਰਹਿਮ ਦੀ ਅਪੀਲ ਹੈ। ਇੱਥੇ ਤਾਂ ਤੁਧ ਭਾਵਸੀ ਦੀ ਬਿਰਤੀ ਬਣਾ ਕੇ ਮੰਗੀ ਹੀ ਜਾਣਾ ਹੈ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ, ਤਥਾ ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣਾ ਰਾਸ। ਸਤਿਗੁਰੂ ਜੀ ਨੇ ਜੋਦੜੀ ਕਰਨ ਦਾ ਤਰੀਕਾ ਦੱਸਿਆ ਹੈ ਕਿ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ। ਅਤੇ ਬਿਰਤੀ ਕਿਸ ਤਰ੍ਹਾਂ ਦੀ ਬਣਾਉਣੀ ਹੈ ਜੋਦੜੀ ਕਰਨ ਲੱਗਿਆਂ? ਤੁਧ ਨੂੰ ਛੋੜ ਜਾਈਐ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸੰਸਰ, ਮੈਂ ਤੁਝ ਬਿਨ ਅਵਰ ਨਾ ਕੋਏ ਨਦਰ ਨਿਹਾਲੀਐ। ਮਨ ਵਿੱਚ ਇਹ ਭਾਵ ਰੱਖਣਾ ਹੈ ਕਿ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਜੋਦੜੀ ਕਰਨੀ ਹੈ ਕਿ ਦਾਤਾ ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਿਖਾਈ। ਸਾਰੇ ਓਟ ਆਸਰੇ ਤਿਆਗ ਕੇ ਪੁਕਾਰਨਾ ਹੈ ਕਿ ਸਤਿਗੁਰੂ ਜੀ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ। ਅਰਦਾਸ ਪੂਰਨ ਚੜ੍ਹਦੀ ਕਲਾ ਭਰੋਸੇ ਸਿਦਕ ਸ਼ਰਧਾ ਭਾਵਨੀ ਵਿੱਚ ਕਰਨੀ ਹੈ। ਅਰਦਾਸ ਕਰਤਾ ਕਦੀ ਵੀ ਨਿਰਾਸ਼ਾਵਾਦੀ ਬਿਰਤੀ ਵਿੱਚ ਨਾ ਜਾਵੇ, ਹਮੇਸ਼ਾ ਆਸ਼ਾਵਾਦੀ ਬਿਰਤੀ ਵਿੱਚ ਰਹਿ ਕੇ ਭਾਈ ਵੀਰ ਸਿੰਘ ਹੋਰਾਂ ਦੀ ਪ੍ਰੇਰਣਾ ਨੂੰ ਸਾਹਮਣੇ ਰੱਖੇ ਜੋ ਉਹਨਾਂ ਆਪਣੀ ਪੁਸਤਕ ਮੇਰੇ ਸਾਈਆਂ ਜੀਓ ਕਾਵਿ ਸੰਗ੍ਰਹਿ ਵਿੱਚ ਜਗਿਆਸੂ ਨੂੰ ਦੱਸੀ ਹੈ ਕਿ ਵਿਸ਼ਜਾ ਵਾਂਗ ਦੁਲੀਚੇ ਦਰ ਤੇ ਵਿਸ਼ਿਆ ਰਹੋ ਮਨ ਵਿਸ਼ਿਆ ਰਹੋ, ਵਿਸ਼ਜਾ ਵਾਂਗ ਦੁਲੀਚੇ ਦਰ ਤੇ ਵਿਸ਼ਿਆ ਰਹੋ ਮਨ ਵਿਸ਼ਿਆ ਰਹੋ, ਜ਼ੋਰ ਨਾ ਕੋਈ ਹੱਠ ਨਾ ਰੱਤੀ, ਆਪਾ ਭੇਟਾ ਧਰ ਕੇ ਬਹੁ, ਧਰਤੀ ਜਿਵੇਂ ਵਿਸ਼ੀ ਧਰ ਆਸ਼ਾ, ਮੇਰਾ ਮੀਂਹ ਉਡੀਕਾਂ ਵਿੱਚ ਮੇਰਾ ਮੀਂਹ ਵਰਸਾਵਣ ਵਾਲਾ, ਤੁੱਠ ਸੀ ਆਪੇ ਤੇਰਾ ਸ਼ਉ। ਜਦੋਂ ਚੜ੍ਹਦੀ ਕਲਾ ਸਿਦਕ ਭਰੋਸੇ ਸ਼ਰਧਾ ਭਾਵਨੀ ਨਾਲ ਆਪਾ ਭਾਵ ਤਿਆਗ ਕੇ ਨਿਮਰੀ ਭੂਤ ਹੋ ਕੇ ਜਗਿਆਸੂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋਦੜੀ ਕਰਕੇ ਮੰਗੇਗਾ, ਗੁਰੂ ਦਾ ਬਿਰਦ ਹੈ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੈ। ਗੁਰੂ ਪਰਮੇਸ਼ਰ ਆਪਣੇ ਜਨ ਦੀ ਕੀਤੀ ਅਰਦਾਸ ਨੂੰ ਪੂਰੀ ਕਰਦਾ ਹੈ, ਜਨ ਦੀ ਅਰਦਾਸ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਦਾ। ਸਤਿਗੁਰਾਂ ਦਾ ਵਚਨ ਹੈ ਕਿ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਉਹ ਮਾਲਕ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪ੍ਰਭੂ ਤਾਂ ਵਿਣ ਬੋਲਿਆਂ ਸਭ ਕਿਛ ਜਾਣਦਾ ਇਹ ਸਮਰੱਥਾ ਰੱਖਦਾ ਹੈ, ਪਰ ਫਿਰ ਵੀ ਪਰਮੇਸ਼ਰ ਜੀ ਨੇ ਇੱਕ ਮਰਿਆਦਾ ਬਣਾਈ ਹੈ। ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਨਿਰੂਪਣ ਕੀਤਾ ਹੈ ਗੁਰੂ ਕੀ ਬਾਣੀ ਵਿੱਚ ਕਿ ਹੇ ਜੀਵ, ਜੋ ਵੀ ਤੇਰੇ ਮਨ ਦੀ ਪੀੜਾ ਹੈ, ਮੰਗ ਹੈ, ਬਿਰਥਾ ਹੈ, ਉਹ ਨਿਸੰਗ ਹੋ ਕੇ ਗੁਰੂ ਦੇ ਚਰਨਾਂ ਵਿੱਚ ਰੱਖ ਦੇ। ਅਤੇ ਨਾਲ ਹੀ ਸਤਿਗੁਰੂ ਜੀ ਨੇ ਸ਼ਰਤ ਰੱਖੀ ਹੈ ਕਿ ਜੀ ਕੀ ਬਿਰਥਾ ਤਦ ਸੁਣੀ ਜਾਏਗੀ ਜੇ ਅਰਦਾਸ ਕਰਤਾ ਆਪਣੀ ਚਤੁਰਾਈ, ਆਪਣੀ ਸਿਆਣਪ ਦਾ ਤਿਆਗ ਕਰਕੇ ਮਾਨ ਤਨ ਧਨ ਗੁਰੂ ਪ੍ਰਾਇਣ ਕਰਕੇ ਅਰਦਾਸ ਕਰੇਗਾ। ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ। ਸਤਿਗੁਰੂ ਦੱਸਦੇ ਨੇ, ਕਹਿੰਦੇ ਨੇ ਕਿ ਹੇ ਜੀਵ, ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ। ਸ਼ਰਤ ਕੀ ਹੈ? ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਪ੍ਰਭੂ ਦਰ ਸੁਣਵਾਈ ਲਈ ਮਨ ਤਨ ਅਰਪ ਧਰ ਦੀ ਲੋੜ ਹੈ। ਅਰਪ ਧਰ ਕਰਨਾ ਹੀ ਔਖਾ ਹੈ। ਜੋ ਚੀਜ਼ ਕਿਸੇ ਨੂੰ ਅਰਪਣ ਕਰ ਦਿੱਤੀ ਜਾਵੇ ਉਸ ਉੱਤੇ ਅਰਪਣ ਕਰਨ ਵਾਲੇ ਦਾ ਆਪਣਾ ਹੱਕ ਖਤਮ ਹੋ ਜਾਂਦਾ ਹੈ। ਸਾਡੇ ਵਿੱਚ ਇਹੋ ਹੀ ਕਮੀ ਹੈ। ਅਸੀਂ ਗੱਲੀ ਬਾਤੀ ਅਰਪ ਧਰ ਵੀ ਕਰਦੇ ਹਾਂ, ਦੇ ਦਿੰਦੇ ਹਾਂ ਆਪਾਂ ਗੁਰੂ ਨੂੰ, ਮੁੜ ਉਸ ਉੱਪਰ ਆਪਣਾ ਪੂਰਾ ਪੂਰਾ ਹੱਕ ਵੀ ਜਤਲਾਉਂਦੇ ਹਾਂ। ਸਾਡੀ ਜ਼ਿੰਦਗੀ ਦਾ ਜੋ ਅਰਪ ਧਰ ਹੈ ਨਾ, ਇਹ ਕੇਵਲ ਇੱਕ ਕਰਮ ਕਾਂਡ ਬਣ ਕੇ ਰਹਿ ਗਿਆ ਹੈ, ਧੁਰ ਅੰਦਰੋਂ ਕਦੇ ਨਹੀਂ ਹੋਇਆ। ਜਦੋਂ ਜੀਵ ਅੰਦਰ ਅਰਪ ਜੀਵ ਅੰਦਰੋਂ ਅਰਪ ਧਰਪ ਕਰ ਦੇਵੇਗਾ, ਫਿਰ ਤਾਂ ਬਾਬਾ ਕਬੀਰ ਜੀ ਦੇ ਕਥਨ ਅਨੁਸਾਰ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਜਦੋਂ ਇਹ ਜੀਵ ਮਨ ਬਚ ਕਰਮ ਕਰਕੇ ਤਾਨ ਮਨ ਧਨ ਅਰਪੀ ਸਭੋ ਸਗਲ ਵਾਰੀ ਹੈ ਇਹ ਜਿੰਦ, ਅਤੇ ਤਾਨ ਮਨ ਧਨ ਗ੍ਰਹਿ ਸੌਂਪ ਸਰੀਰ ਦੀ ਕਾਰ ਕਰ ਲਵੇਗਾ, ਫਿਰ ਤਾਂ ਬਾਬਾ ਕਬੀਰ ਜੀ ਦੇ ਹੁਕਮ ਅਨੁਸਾਰ ਸੋਈ ਸੁਹਾਗਣ ਕਹਿ ਕਬੀਰ, ਜੀਵ ਮਾਲਕ ਦਾ ਰੂਪ ਬਣ ਜਾਵੇਗਾ। ਜਦੋਂ ਮਨ ਬਚ ਕਰਮ ਕਰਕੇ ਅੰਦਰੋਂ ਗੁਰੂ ਦਰ ਪੁਕਾਰ ਕੇ ਤਨ ਮਨ ਦਿੱਤਾ ਦੀ ਹੂਕ ਨਿਕਲੇਗੀ, ਫਿਰ ਗੁਰੂ ਨੇ ਭਵਜਲ ਜਿੱਤਾ ਚੁੱਕੀ ਕਾਣ ਜਮਾਣੀ ਦੀ ਬਖਸ਼ਿਸ਼ ਕਰ ਦਿੱਤੀ ਸਮਝੋ। ਜਿਹਨਾਂ ਜਿਹਨਾਂ ਨੇ ਗੁਰੂ ਦੇ ਬਚਨਾਂ ਅਨੁਸਾਰ ਛੋੜ ਸਿਆਣਪ ਸਗਲ ਮਨ ਤਨ ਅਰਪ ਧਰ, ਇਸ ਗੁਰੂ ਵਾਕ ਨੂੰ ਆਪਣੀ ਜ਼ਿੰਦਗੀ ਵਿੱਚ ਅਮਲੀ ਜਾਮਾ ਪਹਿਨਾ ਦਿੱਤਾ, ਸਤਿਗੁਰੂ ਜੀ ਨੇ ਉਹਨਾਂ ਦੇ ਜੀ ਦੀ ਬਿਰਥਾ ਨੂੰ ਸੁਣ ਕੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਬਿਰਧ ਦੀ ਪਾਲਣਾ ਕਰਕੇ ਝੋਲੀਆਂ ਭਰ ਦਿੱਤੀਆਂ। ਕਿਉਂਕਿ ਸਤਿਗੁਰੂ ਜੀ ਦਾ ਪਾਵਨ ਫੁਰਮਾਨ ਹੈ ਕਿ ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ। ਪਰ ਮੁਸ਼ਕਲ ਇੱਥੇ ਜੀਵ ਦੇ ਸੇਵਕ ਬਣਨ ਦੀ ਹੈ। ਜੀਵ ਵਾਸਤੇ ਸੇਵਕ ਬਣਨਾ ਹੀ ਔਖਾ ਹੈ। ਸੇਵਕ ਕੌਣ ਹੈ? ਸੇਵਕੋ ਗੁਰ ਸੇਵਾ ਲਾਗਾ, ਜਿਨ ਮਨ ਤਨ ਅਰਪ ਚੜਾਇਆ ਰਾਮ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੇਵਕ ਦੀ ਪਰਿਭਾਸ਼ਾ ਦੱਸਦੇ ਹਨ ਕਿ ਸੇਵਕੋ ਗੁਰ ਸੇਵਾ ਲਾਗਾ, ਜਿਨ ਮਨ ਤਨ ਅਰਪ ਚੜਾਇਆ ਰਾਮ। ਜਿਹਨਾਂ ਨੇ ਮਨ ਤਨ ਅਰਪ ਚੜਾ ਦਿੱਤਾ, ਇਹਨਾਂ ਪੱਗ ਚਿੰਨ੍ਹਾਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ, ਉਹਨਾਂ ਦਾ ਜੀਵਨ ਸਾਡੀ ਰਹਿਨੁਮਾਈ ਕਰਦਾ ਹੈ। ਮਾਤਾ ਭਾਗ ਭਰੀ ਗੁਰੂ ਜੀ ਨੂੰ ਅਰਪ ਧਰ ਕਰਕੇ ਭਾਖਿਆ ਭਾਉ ਦੀ ਬੋਲੀ ਵਿੱਚ ਪੁਕਾਰਦੀ ਸੀ। ਸਤਿਗੁਰੂ ਜੀ ਨੇ ਉਸ ਦੀ ਅਰਜੋਈ ਸੈਂਕੜੇ ਮੀਲਾਂ ਤੋਂ ਬਿਨ ਬੋਲਿਆਂ ਸਭ ਕੁਛ ਜਾਣਦਾ ਦੀ ਸ਼ਕਤੀ ਨਾਲ ਸਰਵਣ ਕੀਤੀ, ਅਤੇ ਸ੍ਰੀਨਗਰ ਕਾਠੀਵੜ ਦਰਵਾਜ਼ੇ ਮਾਤਾ ਭਾਗ ਭਰੀ ਦੇ ਘਰ ਪੁੱਜ ਕੇ ਉਸ ਨੂੰ ਦਰਸ਼ਨ ਦੇ ਕੇ ਕਿਰਥਾਰਥ ਕੀਤਾ, ਅਤੇ ਭੇਟਾ ਪ੍ਰਵਾਨ ਕਰਕੇ ਉਸ ਦੀ ਭਾਵਨੀ ਨੂੰ ਫਲ ਲਾਇਆ, ਅਤੇ ਉਸ ਦਾ ਆਪਣੇ ਹੱਥੀਂ ਅੰਤਮ ਸਮਾਂ ਸਫਲਾ ਕੀਤਾ। ਜੇ ਬੰਦੀ ਵਿੱਚ ਪਏ ਹੋਏ ਭਾਈ ਹਰਾ ਜੀ ਨੇ ਰੋਹੇਲਖੰਡ ਦੀ ਧਰਤੀ ਤੇ ਹਨੇਰ ਕੋਠੜੀ ਵਿੱਚੋਂ, ਮੈਂ ਹੋਰ ਥਾਉ ਨਾ ਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਇਹ ਬਿਰਤੀ ਬਣਾ ਕੇ ਭਾਖਿਆ ਭਾਓ ਪਿਆਰ ਦੀ ਬੋਲੀ ਪਿਆਰ ਦੇ ਰਾਹੀਂ ਬਿਰਹੋਂ ਦੇ ਰਾਹੀਂ ਗੁਰੂ ਨਾਨਕ ਪਿਆਰੇ ਦੀ ਅਰਾਧਨਾ ਕੀਤੀ, ਬੰਦ ਖਲਾਸੀ ਲਈ ਅਰਦਾਸ ਕੀਤੀ, ਤਾਂ ਬੰਦੀ ਛੋੜ ਦਾਤਾ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨੇ ਆਪ ਰੋਹੇਲਿਆਂ ਦੀ ਬੰਦੀ ਵਿੱਚ ਪੈ ਕੇ ਕਈ ਸਾਲਾਂ ਤੋਂ ਕਾਲ ਕੋਠੜੀਆਂ ਵਿੱਚ ਦੁੱਖ ਝੱਲ ਰਹਿਆਂ ਦੀ ਭਾਈ ਹਰਾ ਜੀ ਸਮੇਤ ਬੰਦ ਖਲਾਸੀ ਕਰਾਈ। ਇੱਕ ਜੁੜੇ ਸਿੱਖ ਦੀ ਅਰਦਾਸ ਪਿੱਛੇ, ਇੱਕ ਜੁੜੀ ਆਤਮਾ ਦੀ ਅਰਦਾਸ ਪਿੱਛੇ, ਜੋਦੜੀ ਪਿੱਛੇ ਅਨੇਕਾਂ ਦਾ ਕਸ਼ਟ ਹਰਿਆ ਗਿਆ, ਅਤੇ ਕਠੋਰ ਦਿਲ ਰੋਹੇਲਿਆਂ ਨੂੰ ਸਤਿਗੁਰੂ ਜੀ ਨੇ ਸੱਚ ਧਰਮ ਦਾ ਉਪਦੇਸ਼ ਦੇ ਕੇ ਉਹਨਾਂ ਦਾ ਵੀ ਭਲਾ ਕੀਤਾ। ਕੈਸੀ ਸ਼ਕਤੀ ਹੈ ਮਨ ਤਨ ਅਰਪ ਧਰ ਦੀ ਅਵਸਥਾ ਜੀਵਨ ਵਿੱਚ ਅਸਲੀ ਰੂਪ ਵਿੱਚ ਗ੍ਰਹਿਣ ਕਰਨ ਨਾਲ, ਅਤੇ ਪਿਆਰ ਭਰੀ ਅਰਦਾਸ ਵਿੱਚ। ਮੇਰੀ ਪੀੜੀ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਸਾਈ ਦਾਸ ਜੀ ਪਾਸ ਡਰੋਲੀ ਉਹਨਾਂ ਦੀ ਭਾਵਨੀ ਪੂਰੀ ਕਰ ਰਹੇ ਹਨ। ਉੱਧਰ ਕਈ ਕੋਹ ਦੇ ਉੱਤੇ ਦੋਵੇਂ ਪਿਓ ਪੁੱਤਰ ਪਾਣੀ ਦੀ ਸ਼ਾਂਗਲ ਦਰਖਤ ਨਾਲ ਬੰਨ੍ਹ ਕੇ ਅੱਤ ਗਰਮੀ ਦੇ ਦਿਨਾਂ ਵਿੱਚ ਖੇਤਾਂ ਵਿੱਚ ਕੰਮ ਕਰ ਰਹੇ ਹਨ। ਉਹਨਾਂ ਨੂੰ ਅੱਤ ਦੀ ਪਿਆਸ ਲੱਗੀ ਹੋਈ ਸੀ। ਦੋਵੇਂ ਦਰਖਤ ਨਾਲ ਬੰਨ੍ਹੀ ਸ਼ਾਂਗਲ ਪਾਸ ਆਏ, ਜਦੋਂ ਪਾਣੀ ਪੀਣ ਲੱਗੇ, ਪਾਣੀ ਠੰਡਾ ਬਰਫ਼ ਵਰਗਾ ਮਹਿਸੂਸ ਕੀਤਾ। ਮਨ ਵਿੱਚ ਭਾਵਨਾ ਪੈਦਾ ਹੋਈ ਕਿ ਐਸਾ ਠੰਡਾ ਜਲ ਕਿਤੇ ਮੀਰੀ ਪੀਰੀ ਦੇ ਮਾਲਕ, ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਛਕਣ, ਇਹ ਤਾਂ ਉਹਨਾਂ ਦੇ ਛਕਣ ਯੋਗ ਹੈ। ਪਿਆਰ ਭਾਵਨੀ ਬਣਾ ਕੇ, ਗੁਰੂ ਚਰਨਾਂ ਵਿੱਚ ਮਨ ਤਨ ਅਰਪ ਧਰ ਦੀ ਬਿਰਤੀ ਬਣਾ ਕੇ, ਦੋਵੇਂ ਜਾਣੇ ਦੋਵੇਂ ਆਤਨਾ ਆਤਮਾਵਾਂ ਅਰਦਾਸ ਬੇਨਤੀਆਂ ਕਰਦੀਆਂ ਕਰਦੀਆਂ ਮੂਰਛਿਤ ਹੋ ਗਈਆਂ। ਉਧਰ ਭਾਖਿਆ ਭਾਉ ਦੇ ਚਿੱਲੇ ਤੇ ਚੜੀ ਮਨ ਤਨ ਅਰਪ ਧਰ ਦੀ ਕਮਾਨ ਨਾਲ ਇੱਕ ਛਿਨ ਵਿੱਚ ਅਰਦਾਸ ਗੁਰੂ ਚਰਨਾਂ ਵਿੱਚ ਪਹੁੰਚ ਗਈ। ਸਾਹਿਬਾਂ ਬੜੀ ਕਾਹਲੀ ਕਾਹਲੀ ਘੋੜਾ ਲਿਆਉਣ ਲਈ ਸਿੱਖਾਂ ਨੂੰ ਹੁਕਮ ਕੀਤਾ। ਸਾਹਿਬ ਘੋੜੇ ਤੇ ਸਵਾਰ ਹੋ ਕੇ ਭਾਈ ਸਾਧੂ ਤੇ ਭਾਈ ਰੂਪਾ ਜੀ ਪਾਸ ਪੁੱਜੇ। ਜਲ ਛੱਕ ਕੇ ਪਿਆਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ। ਅਨੇਕਾਂ ਵਾਰ ਅਸੀਸਾਂ ਬਖਸ਼ਿਸ਼ ਕਰਕੇ ਆਪਣੇ ਬਿਰਦ ਦੀ ਪੈਜ ਰੱਖੀ ਅਤੇ ਗੁਰੂ ਪਿਆਰਿਆਂ ਦੇ ਲੋਕ ਪਰਲੋਕ ਸੁਹੇਲੇ ਕੀਤੇ। ਇੱਥੇ ਹੀ ਬਸ ਨਹੀਂ, ਧੰਨ ਗੁਰੂ ਹਰ ਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਮਨ ਤਨ ਅਰਪ ਧਰ ਕੇ ਇਸ ਰੀਤੀ ਨੂੰ ਅਪਣਾ ਕੇ, ਜੇ ਮਾਤਾ ਤਾਬੋ ਨੇ ਜੋ ਮਜ਼ਦੂਰੀ ਕਰਕੇ ਇੱਕ ਟਕਾ ਹਰ ਰੋਜ਼ ਪ੍ਰਾਪਤ ਕਰਦੀ ਸੀ, ਅਰਦਾਸ ਕੀਤੀ ਕਿ ਦਾਤਾ ਪਾਤਸ਼ਾਹ ਮੈਂ ਆਪਣੀ ਕਮਾਈ ਨੂੰ ਤਦ ਸਫਲਾ ਜਾਣਾ ਜੇ ਆਪ ਜੀ ਮੇਰੀ ਇਸ ਨਿਮਾਣੀ ਦੀ ਮਿਹਨਤ ਦਾ ਪ੍ਰਸ਼ਾਦਾ ਆਪ ਆਵਾਜ਼ ਮਾਰ ਕੇ, ਆਪ ਮੰਗ ਕੇ ਮੇਰੇ ਸਾਹਮਣੇ ਆਪਣੇ ਮੁਖਾਰਬਿੰਦ ਵਿੱਚ ਪਾਵੋ। ਇੱਕ ਦਿਨ ਮਾਤਾ ਤਾਬੂ ਨੇ ਆਟੇ ਨੂੰ ਘਿਓ ਵਿੱਚ ਗੁੰਨ ਕੇ ਸਾਹਿਬਾਂ ਲਈ ਪ੍ਰਸ਼ਾਦਾ ਤਿਆਰ ਕੀਤਾ। ਅਰਦਾਸ ਬੇਨਤੀ ਵਿੱਚ ਇੰਨੀ ਮਗਨ ਹੋ ਗਈ ਕਿ ਆਪਾ ਭੁੱਲ ਗਿਆ ਮਨ ਤਨ ਅਰਪ ਧਰ, ਇਹ ਬਿਰਤੀ ਬਣ ਗਈ। ਉਧਰ ਜਾਣੀ ਜਾਣ ਸਤਿਗੁਰੂ ਜੀ ਉਸ ਦੀ ਭਾਵਨੀ ਤੇ ਪਿਆਰ ਨੂੰ ਸਵੀਕਾਰ ਕਰਨ ਲਈ ਸ਼ਿਕਾਰ ਖੇਡ ਦੇ ਜੰਗਲ ਵਿੱਚ ਦੂਰ ਨਿਕਲ ਗਏ। ਸਿੱਖਾਂ ਨੂੰ ਇੰਜ ਜਾਪਿਆ ਕਿ ਜਿਵੇਂ ਸਤਿਗੁਰੂ ਜੀ ਕਿਸੇ ਸ਼ਿਕਾਰ ਦਾ ਪਿੱਛਾ ਕਰ ਰਹੇ ਹੋਣ। ਕਾਫੀ ਦੂਰ ਜਾ ਕੇ ਆਪ ਨੇ ਇੱਕ ਝੁੱਗੀ ਸਾਹਮਣੇ ਘੋੜਾ ਰੋਕਿਆ, ਆਵਾਜ਼ ਦਿੱਤੀ, ਮਾਂ ਪ੍ਰਸ਼ਾਦਾ ਛਕਾ, ਬਹੁਤ ਭੁੱਖ ਲੱਗੀ ਹੈ। ਆਵਾਜ਼ ਸੁਣ ਕੇ ਮਾਤਾ ਤਾਬੋ ਆਪਣੀ ਝੁੱਗੀ ਵਿੱਚੋਂ ਪਿਆਰ ਭਿੱਜੇ ਨੇਤਰਾਂ ਨਾਲ ਬਾਹਰ ਨਿਕਲੀ। ਗੁਰੂ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋਈ, ਗੁਰੂ ਚਰਨਾਂ ਵਿੱਚ ਨਮਸਕਾਰ ਕੀਤੀ, ਚਰਨ ਪਰਸੇ। ਮਾਤਾ ਨੇ ਝੁੱਗੀ ਅੰਦਰੋਂ ਤਿਆਰ ਕੀਤਾ ਹੋਇਆ ਭਾਵਨੀ ਨਾਲ ਪ੍ਰਸ਼ਾਦਾ ਲਿਆਂਦਾ। ਸਾਹਿਬਾਂ ਘੋੜੇ ਉੱਪਰ ਸਵਾਰ ਹੀ ਪਿਆਰ ਨਾਲ ਛਕਿਆ, ਮਾਤਾ ਨੂੰ ਅਸੀਸਾਂ ਦਿੰਦੇ ਵਾਪਸ ਕੀਰਤਪੁਰ ਆ ਗਏ। ਅਗਲੇ ਦਿਨ ਸਿੱਖਾਂ ਨੇ ਜੋ ਅਜੇ ਪਿਆਰ ਦੀ ਖੇਡ ਤੋਂ ਅਣਜਾਣ ਸਨ, ਉਹਨਾਂ ਜਾਤਾ ਕਿ ਸ਼ਿਕਾਰ ਖੇਡਦਿਆਂ ਸਤਿਗੁਰੂ ਜੀ ਨੂੰ ਭੁੱਖ ਲੱਗ ਜਾਂਦੀ ਹੈ, ਸ਼ਿਕਾਰ ਜਾਣ ਸਮੇਂ ਉਹਨਾਂ ਪ੍ਰਸ਼ਾਦਾ ਤਿਆਰ ਕਰਵਾ ਕੇ ਨਾਲ ਲੈ ਲਿਆ। ਸਮਾਂ ਵੇਖ ਕੇ ਸਤਿਗੁਰੂ ਜੀ ਨੂੰ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ। ਸਤਿਗੁਰਾਂ ਨੇ ਬਚਨ ਕੀਤਾ, ਕੁਵੇਲੇ ਬੇਮਰਜ਼ਾਦਾ ਪ੍ਰਸ਼ਾਦਾ ਛਕਣ ਲਈ ਕਿਉਂ ਕਹਿ ਰਹੇ ਹੋ? ਤੁਹਾਨੂੰ ਪਤਾ ਹੈ ਕਿ ਅਸੀਂ ਵਕਤ ਸਿਰ ਗੁਰੂ ਕੇ ਲੰਗਰ ਵਿੱਚ ਭੋਜਨ ਪਾਨ ਕਰਦੇ ਹਾਂ। ਸਿੱਖਾਂ ਹੱਥ ਜੋੜ ਕੇ ਕਿਹਾ, ਜੀ ਕੱਲ੍ਹ ਆਪ ਨੇ ਬਿਨਾਂ ਹੱਥ ਧੋਤੇ ਘੋੜੇ ਚੜ੍ਹੇ ਹੀ ਮਾਈ ਪਾਸੋਂ ਮੰਗ ਕੇ ਖਾ ਲਿਆ ਸੀ ਅਤੇ ਅੱਜ ਸਾਡਾ ਲਿਆਂਦਾ ਸਵੀਕਾਰ ਨਹੀਂ ਕਰਦੇ, ਕਾਰਨ ਕੀ ਹੈ? ਸਤਿਗੁਰੂ ਜੀ ਨੇ ਸਿੱਖਾਂ ਨੂੰ ਸਮਝਾਉਂਦੇ ਹੋਏ ਕਿਹਾ, ਗੁਰਸਿੱਖੋ ਇਹ ਮਾਈ ਕਿਰਤ ਕਰਕੇ ਪ੍ਰੇਮ ਕਰ ਬੈਠੀ ਸੀ, ਮੈਂ ਪ੍ਰੇਮ ਦਾ ਖਿੱਚਿਆ ਗਿਆ ਸੀ। ਇਹ ਰੀਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਲਾਈ ਹੈ, ਪ੍ਰੇਮ ਦੀ ਰੀਤ ਨਿਰਾਲੀ ਹੈ, ਪ੍ਰੇਮ ਭੋਜਨ ਦਾ ਸਵਾਦ ਹੀ ਹੋਰ ਹੈ। ਸਾਹਿਬਾਂ ਫਰਮਾਨ ਕੀਤਾ, ਪ੍ਰੇਮ ਸਵਾਦ ਦੇ ਪ੍ਰੀਤਮ ਤ੍ਰਿਪਤ ਹੈ, ਪ੍ਰੇਮ ਪ੍ਰਤੀਤ ਮੋਕੋ ਅਤ ਪਿਆਰੀ, ਪ੍ਰੀਤ ਰੀਤ ਕੀ ਕਿਰਿਆ ਨਿਆਰੀ, ਜਿਸ ਪ੍ਰੇਮ ਹੋਵੇ ਸੋ ਮਹਿਮਾ ਜਾਣੈ, ਪ੍ਰੇਮ ਸਵਾਦ ਪ੍ਰੀਤਮ ਮਨ ਮਾਨੈ। ਸੋ ਐਸੀ ਹੈ ਮਨ ਤਨ ਅਰਪ ਧਰ ਦੀ ਖੇਡ, ਮਨ ਤਨ ਅਰਪ ਧਰ ਦੀ ਬਿਰਤੀ ਬਣਾ ਕੇ ਕੀਤੀ ਅਰਦਾਸ ਦੀ ਸ਼ਕਤੀ। ਚਿੱਤ ਤਾਂ ਕਰਦਾ ਹੈ ਕਿ ਜਿਹਨਾਂ ਨੇ ਗੁਰੂ ਚਰਨਾਂ ਵਿੱਚ ਮਨ ਤਨ ਅਰਪ ਧਰ ਕਰਕੇ ਪਿਆਰ ਦੀ ਖੇਡ ਖੇਡੀ ਤੇ ਉਸ ਪਿਆਰ ਖੇਡ ਦਾ ਆਨੰਦ ਮਾਣਿਆ, ਉਹਨਾਂ ਦੀਆਂ ਜੀਵਨ ਗਾਥਾਵਾਂ ਵਰਣਨ ਕੀਤੀਆਂ ਜਾਣ, ਕਿਉਂਕਿ ਸਮੁੱਚਾ ਇਤਿਹਾਸ ਪਿਆਰ ਪ੍ਰੇਮੀਆਂ ਦੇ ਅਨੂਠੇ ਰੰਗ ਵਿੱਚ ਰੰਗਿਆ ਪਿਆ ਹੈ। ਪਰਮਾਰਥ ਦੀ ਸਾਰੀ ਖੇਡ ਹੀ ਮਨ ਤਨ ਅਰਪ ਧਰ ਅਤੇ ਪਿਆਰ ਪ੍ਰੇਮ ਦੀ ਬੁਨਿਆਦ ਤੇ ਖੜੀ ਹੈ, ਪਰ ਪ੍ਰਸੰਗ ਦਾ ਆਕਾਰ ਵੱਡਾ ਹੋ ਜਾਣ ਕਾਰਨ ਇੱਥੇ ਹੀ ਸੰਕੋਚਦੇ ਹਾਂ। ਕੇਵਲ ਇੱਕ ਗੁਰੂ ਪਿਆਰੇ ਭਾਈ ਗੋਂਦਾ ਜੀ ਦੀ ਪਿਆਰ ਜੇਵੜੀ ਦਾ ਜ਼ਿਕਰ ਜ਼ਰੂਰ ਕਰਨਾ ਹੈ, ਤਾਂ ਜੋ ਪਤਾ ਚੱਲ ਜਾਵੇ ਕਿ ਪਿਆਰ ਅਤੇ ਅਰਪ ਧਰ ਵਿੱਚ ਕਿੰਨੀ ਸ਼ਕਤੀ ਹੈ। ਭਾਈ ਗੋਂਦਾ ਜੀ ਕੀਰਤਪੁਰ ਸਾਹਿਬ ਤੋਂ ਗੁਰੂ ਪ੍ਰੀਤ ਰੀਤ ਵਿੱਚ ਪਰੋਤੇ ਹੋਏ ਹੁਕਮ ਪਾ ਕੇ ਕਾਬਲ ਚਲੇ ਗਏ। ਸਿੱਖੀ ਦੀ ਧੁਜਾ ਝੁਲਾਈ, ਲੰਗਰ ਲਗਵਾ ਦਿੱਤੇ, ਜੋ ਕਾਰ ਭੇਟਾ ਆਵੇ ਲੋੜਵੰਦਾਂ ਵਿੱਚ ਵੰਡ ਦੇਣ, ਧਰਮਸ਼ਾਲਾ ਬਣਵਾ ਦਿੱਤੀ। ਇੱਕ ਦਿਨ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਦੇ ਸਮੇਂ ਆਪ ਦਾ ਧਿਆਨ ਗੁਰੂ ਚਰਨਾਂ ਨਾਲ ਜੁੜ ਗਿਆ ਤੇ ਇਕਾਗਰ ਬਿਰਤੀ ਵਿੱਚ ਆਨੰਦ ਰੂਪ ਹੋ ਗਏ। ਇੱਧਰ ਕੀਰਤਪੁਰ ਸਾਹਿਬ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰ ਰਾਜ ਸਾਹਿਬ ਜੀ ਵੀ ਨਿਚਲ ਅਡੋਲ ਧਿਆਨ ਮਗਨ ਸੰਗਤ ਵਿੱਚ ਬਰਾਜੇ ਰਹੇ। ਲਾਂਗਰੀ ਸਿੰਘ ਨੇ ਲੰਗਰ ਪਾਉਣ ਲਈ ਲੰਗਰ ਛਕਣ ਲਈ ਬੇਨਤੀ ਕੀਤੀ, ਪਰ ਸਾਹਿਬਾਂ ਨੇ ਗੱਲ ਨਾ ਗੌਲੀ। ਦੋ ਪਹਿਰ ਬੀਤ ਗਏ, ਦੁਪਹਿਰ ਢਲਣ ਉਪਰੰਤ ਆਪ ਜੀ ਨੇ ਲੰਗਰ ਛਕਿਆ। ਸਿੱਖ ਸੰਗਤਾਂ ਦੇ ਬੇਨਤੀ ਕਰਨ ਤੇ ਆਪ ਜੀ ਨੇ ਕੇਵਲ ਇਤਨਾ ਹੀ ਉੱਤਰ ਦਿੱਤਾ ਕਿ ਭਾਈ ਪ੍ਰੇਮੀਓ, ਕਾਬਲ ਵਿੱਚ ਧਿਆਨ ਮਗਨ ਬੈਠਾ ਭਾਈ ਗੋਂਦਾ ਸਾਡੇ ਚਰਨ ਛੱਡਦਾ ਤਦ ਹੀ ਅਸੀਂ ਉੱਠ ਸਕਦੇ ਨਾ। ਉਹ ਸਾਡੇ ਚਰਨ ਹੀ ਇਤਨੇ ਪਿਆਰ ਨਾਲ ਫੜ ਕੇ ਬੈਠਾ ਸੀ, ਅਸੀਂ ਆਪਣੇ ਆਸਣ ਤੋਂ ਉੱਠ ਹੀ ਨਾ ਸਕੇ। ਜੇ ਅਸੀਂ ਪਹਿਲਾਂ ਉੱਠਦੇ ਤਾਂ ਉਹਦਾ ਤਰਾਹ ਨਿਕਲਦਾ ਸੀ ਅਤੇ ਉਸ ਦੇ ਆਨੰਦ ਵਿੱਚ ਫਰਕ ਪੈਂਦਾ ਸੀ। ਕੁਝ ਸਮੇਂ ਬਾਅਦ ਜਦੋਂ ਭਾਈ ਗੋਂਦਾ ਜੀ ਵਾਪਸ ਕੀਰਤਪੁਰ ਸਾਹਿਬ ਆਏ, ਉਹਨਾਂ ਨੂੰ ਦਿਨ ਸਮਾਂ ਦੱਸਣ ਅਤੇ ਪੁੱਛ ਕਰਨ ਤੇ ਇਹ ਰਮਜ਼ ਖੁੱਲੀ। ਭਾਈ ਗੋਂਦਾ ਜੀ ਨੇ ਦੱਸਿਆ ਕਿ ਹਾਂ, ਉਸ ਦਿਨ ਜਿਸ ਦਿਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਜਪਜੀ ਸਾਹਿਬ ਦਾ ਪਾਠ ਕਰਦਿਆਂ ਮੈਂ ਧਿਆਨ ਮਗਨ ਹੋ ਕੇ ਗੁਰੂ ਚਰਨਾਂ ਦਾ ਕਈ ਘੜੀਆਂ ਧਿਆਨੀ ਬਣਿਆ ਰਿਹਾ, ਜਿਸ ਆਨੰਦ ਮੌਜ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਬਾਬਾ ਨਾਮਦੇਵ ਜੀ ਦਾ ਪਿਆਰ ਕਥਨ ਭਾਈ ਗੋਂਦਾ ਜੀ ਦੀ ਗਾਥਾ ਉੱਪਰ ਪੂਰਨ ਢੁਕਦਾ ਹੈ। ਭਗਤ ਨਾਮਦੇਵ ਜੀ ਦਾ ਬਚਨ ਹੈ ਕਿ ਜੇ ਗੁਰੂ ਪਿਆਰਾ ਮਨ ਤਨ ਅਰਪ ਧਰ ਪ੍ਰਭੂ ਜੀ ਅੱਗੇ ਕਰ ਦੇਵੇ ਅਤੇ ਆਪ ਸੇਵਕ ਭਾਵ ਵਿੱਚ ਦਾਸਾ ਭਾਵ ਵਿੱਚ ਵਿਚਰਦਾ ਹੋਵੇ, ਉਹ ਦਾਸ ਖੁਦ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਐਸੇ ਸੇਵਕ ਦੇ ਨਿਮਖ ਮਾਤਰ ਦਰਸ਼ਨ ਕਰਨ ਨਾਲ ਤਿੰਨੇ ਤਰ੍ਹਾਂ ਦੇ ਤਾਪ ਦੂਰ ਹੋ ਜਾਂਦੇ ਹਨ। ਐਸੇ ਸੇਵਕ ਦੇ ਚਰਨ ਪਰਸਣ ਨਾਲ ਸੰਸਾਰ ਰੂਪੀ ਖੂਹ ਚੋਂ ਮੁਕਤੀ ਮਿਲ ਜਾਂਦੀ ਹੈ। ਪ੍ਰਭੂ ਜੀ ਵੱਲੋਂ ਭਗਤ ਨਾਮਦੇਵ ਜੀ ਨੂੰ ਸੰਬੋਧਨ ਹੈ ਕਿ ਹੇ ਨਾਮਦੇਵ, ਐਸੇ ਦਾਸ ਮੇਰੀ ਬੱਧੀ ਹੋਈ ਛਡਵਾ ਸਕਦੇ ਹਨ, ਪਰ ਜੇ ਭਗਤ ਪਿਆਰ ਦੀ ਡੋਰ ਨਾਲ ਮੈਨੂੰ ਬੰਨ ਲੈਣ ਤਾਂ ਉਹ ਪਿਆਰ ਦੀ ਡੋਰ, ਪਿਆਰ ਦੀ ਕੰਢ ਮੇਰੇ ਪਾਸੋਂ ਨਹੀਂ ਛੁੱਟਦੀ। ਜੇ ਕਿਸੇ ਸਮੇਂ ਧਿਆਨ ਮਗਨ ਅਵਸਥਾ ਵਿੱਚ ਭਗਤ ਮੈਨੂੰ ਪਿਆਰ ਜੇਵੜੀ ਨਾਲ ਬੰਨ ਲਵੇ ਤਾਂ ਉਸ ਦੇ ਸਾਹਮਣੇ ਮੈਂ ਕੋਈ ਜਵਾਬ ਨਹੀਂ ਦੇ ਸਕਦਾ। ਮੈਂ ਤਾਂ ਸ਼ੁੱਭ ਗੁਣਾਂ ਦਾ ਬੱਝਿਆ ਹੋਇਆ ਹਾਂ। ਮੈਂ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲਾ ਭਾਵੇਂ ਹਾਂ, ਪਰ ਮੇਰਾ ਜੀਵਨ ਮੇਰੇ ਦਾਸ ਹਨ। ਹੇ ਨਾਮਦੇਵ, ਜਿਸ ਸੇਵਕ ਦੇ ਹਿਰਦੇ ਵਿੱਚ ਅਜਿਹੀ ਪ੍ਰੀਤੀ ਤੇ ਪ੍ਰਤੀਤੀ ਹੈ, ਉਸ ਦੇ ਹਿਰਦੇ ਵਿੱਚ ਪਿਆਰ ਦਾ ਪ੍ਰਕਾਸ਼ ਹੈ। ਸਾਰੰਗ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਪਾਵਨ ਬਚਨ ਹੈ, ਦਾਸ ਅਨਨ ਮੇਰੋ ਨਿਜ ਰੂਪ, ਦਰਸ਼ਨ ਨਿਮਖ ਤਾਪ ਤ੍ਰੈ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ, ਰਹਾਉ ਮੇਰੀ ਬਾਂਦੀ ਭਗਤ ਛਡਾਵੈ, ਬਾਂਦੈ ਭਗਤ ਨ ਛੂਟੈ ਮੋਹੇ, ਏਕ ਸਮੈ ਮੋਕੋ ਗਹਿ ਬਾਂਦੈ, ਤੋ ਫੁਨ ਮੋ ਪੈ ਜਵਾਬ ਨਾ ਹੋਏ, ਮੈਂ ਗੁਣ ਬੰਦ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ, ਨਾਮਦੇਵ ਜਾਂ ਕੇ ਜੀ ਐਸੀ, ਤੈ ਸੋ ਤਾਂ ਕੈ ਪ੍ਰੇਮ ਪਰਗਾਸ। ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਧਿਆਨ ਨਾਲ ਪੜ੍ਹੀਏ ਤਾਂ ਬੇਅੰਤ ਪ੍ਰਮਾਣ ਅਰਦਾਸ ਬੇਨਤੀ ਦੇ ਸਾਡੇ ਸਾਹਮਣੇ ਆਉਂਦੇ ਹਨ। ਜਦੋਂ ਵੀ ਕਿਸੇ ਭਗਤ ਜਨ ਨੇ, ਪਿਆਰੇ ਨੇ ਪਿਆਰ ਵਿੱਚ ਭਿੱਜ ਕੇ ਪ੍ਰਭੂ ਪਰਾਇਣ ਹੋ ਕੇ ਆਪਣੇ ਮਾਲਕ ਅੱਗੇ ਅਰਜੋਈ, ਤਰਲਾ, ਮਿਹਨਤ ਕੀਤੀ, ਮਾਲਕ ਨੇ ਉਸ ਅਰਦਾਸ ਨੂੰ ਸੁਣ ਕੇ ਆਪਣੇ ਪਿਆਰੇ ਦੀ ਲਜਪਤ ਰੱਖੀ। ਪੜ੍ਹੀਏ ਗੁਰਬਾਣੀ ਵਿੱਚ ਬਾਬਾ ਨਾਮਦੇਵ ਜੀ ਦੀ ਆਪਣੀ ਹੱਡ ਬੀਤੀ, ਮੇਰੇ ਸੋਹਣੇ ਪ੍ਰਭੂ, ਤੂੰ ਮੈਨੂੰ ਨਾ ਵਿਸਾਰੀ, ਤੂੰ ਮੈਨੂੰ ਨਾ ਭੁਲਾਈ। ਇਹ ਜੋ ਮੰਦਰ ਦੇ ਜਾਤ ਅਭਿਮਾਨੀ ਬ੍ਰਾਹਮਣ ਹਨ, ਇਹਨਾਂ ਨੂੰ ਆਪਣੀ ਅਖੌਤੀ ਉੱਚੀ ਜਾਤ ਦਾ ਭਰਮ ਪਿਆ ਹੋਇਆ ਹੈ, ਭੁਲੇਖਾ ਪਿਆ ਹੋਇਆ ਹੈ, ਜਿਸ ਕਰਕੇ ਇਹਨਾਂ ਨੇ ਮੈਨੂੰ ਨੀਵੀਂ ਜਾਤ ਦਾ ਜਾਣ ਕੇ ਸ਼ੂਦਰ ਸ਼ੂਦਰ ਕਹਿ ਕੇ ਮਾਰਕੁੱਟ ਕੀਤੀ ਤੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। ਹੇ ਮੇਰੇ ਪਿਆਰੇ ਪਿਤਾ, ਤੂੰ ਹੀ ਦੱਸ ਮੈਂ ਹੁਣ ਕੀ ਕਰਾਂ। ਭਗਤ ਨਾਮਦੇਵ ਜੀ ਆਪਣੇ ਪਿਆਰੇ ਪ੍ਰੀਤਮ ਨਾਲ ਗੱਲਾਂ ਕਰਦੇ ਨੇ। ਜੇ ਤੁਸੀਂ ਮੇਰੀ ਬੇਨਤੀ ਦੇ ਉੱਤਰ ਵਿੱਚ ਇਹ ਕਹੋਗੇ ਕਿ ਹੁਣ ਇਹਨਾਂ ਪੰਡਿਆਂ ਦਾ ਜ਼ੋਰ ਜ਼ੁਲਮ ਸਹਾਰੀ ਜਾ, ਮਰਨ ਪਿੱਛੋਂ ਤੈਨੂੰ ਮੈਂ ਮੁਕਤ ਕਰ ਦਿਆਂਗਾ, ਪਰ ਹੇ ਦਾਤਾ, ਉਸ ਮਰਨ ਪਿੱਛੋਂ ਦਿੱਤੀ ਮੁਕਤੀ ਨੂੰ ਕੌਣ ਜਾਣੇਗਾ? ਕੌਣ ਜਾਣੇਗਾ ਮੇਰੇ ਮਰਨ ਪਿੱਛੋਂ ਦਿੱਤੀ ਹੋਈ ਤੇਰੀ ਬਖਸ਼ਿਸ਼ ਨੂੰ? ਇਹ ਜਾਤ ਅਭਿਮਾਨੀ ਪੰਡੇ ਮੈਨੂੰ ਸ਼ੂਦਰ ਸ਼ੂਦਰ, ਨੀਚ ਨੀਚ ਕਹਿ ਕੇ ਮੇਰਾ ਅਨਾਦਰ ਕਰਦੇ ਪਏ ਨੇ। ਹੇ ਪਿਤਾ ਪਰਮਾਤਮਾ, ਇਹਨਾਂ ਦੇ ਅਨਾਦਰ ਕਰਨ ਨਾਲ ਆਪ ਜੀ ਦੀ ਵਡਿਆਈ ਹੀ ਘਟਦੀ ਹੈ। ਹੇ ਪ੍ਰਭੂ ਪਿਤਾ, ਤੂੰ ਬਹੁਤ ਦਿਆਲੂ, ਅਤ ਕਿਰਪਾਲੂ ਅਤੇ ਅੰਮ੍ਰਿਤ ਵਾਲ ਵਾਲਾ ਹੈ। ਹੇ ਪ੍ਰਭੂ ਜੀ, ਤੇਰਾ ਅੱਜ ਤੱਕ ਕਿਸੇ ਨੇ ਵੀ ਅੰਤ ਨਹੀਂ ਪਾਇਆ, ਮੇਰੀ ਵੀ ਇੱਜ਼ਤ ਰੱਖ, ਮੇਰੀ ਵੀ ਪੈਜ ਰੱਖਣਾ ਕਰ। ਭਗਤ ਜੀ ਦੀ ਅਰਦਾਸ ਸੁਣਦੇ ਹੀ ਸਥੂਲ ਮੰਦਰ ਦਾ ਦਰਵਾਜ਼ਾ ਘੁੰਮ ਕੇ ਭਗਤ ਨਾਮਦੇਵ ਜੀ ਵੱਲ ਹੋ ਗਿਆ ਤੇ ਜਾਤ ਅਭਿਮਾਨੀਆਂ ਵੱਲ ਮੰਦਰ ਦੀ ਪਿੱਠ ਹੋ ਗਈ। ਮਲਾਰ ਰਾਗ ਵਿੱਚ ਭਗਤ ਨਾਮਦੇਵ ਜੀ ਇਸ ਘਟਨਾ ਦਾ ਜ਼ਿਕਰ ਕਰਦੇ ਨੇ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਰਹਾਉ ਆਲਾਵੰਤੀ ਇਹ ਭ੍ਰਮ ਜੋ ਹੈ, ਮੁਝ ਉਪਰ ਸਭ ਕੋ ਪਿਲਾ, ਸੂਦ ਸੂਦ ਕਰ ਮਾਰੇ ਉਠਾਇਓ, ਕਹਾਂ ਕਰੋ ਬਾਪ ਬੀਠਲਾ, ਮੂਏ ਹੋਏ ਜੋ ਮੁਕਤ ਦੇ ਹੋ ਗਏ, ਮੁਕਤ ਨਾ ਜਾਣੈ ਕੋਇਲਾ, ਇਹ ਪੰਡਿਆ ਮੋਕੋ ਡੇਢ ਕਹਿਤ, ਤੇਰੀ ਪੈਜ ਪਛਾਉਂਡੀ ਹੋਏ ਲਾ। ਤੂੰ ਜੋ ਦਿਆਲ ਕਿਰਪਾਲ ਕਈਅਤ ਹੈ, ਅਤ ਪੁੱਜ ਪਇਓ ਅਪਾਰ ਲਾ। ਫੇਰ ਦੀਆ ਦੇਹਰਾ ਨਾਮੇ ਕੋ, ਪੰਡੀਅਨ ਕੋ ਪਿਛਵਾਰ ਲਾ। ਇਸੇ ਘਟਨਾ ਨੂੰ ਭਗਤ ਨਾਮਦੇਵ ਜੀ ਨੇ ਭੈਰੂ ਰਾਗ ਵਿੱਚ ਬੜੇ ਪਿਆਰ ਤੇ ਵਿਸਥਾਰ ਨਾਲ ਹੋਰ ਨਿਖਾਰਿਆ। ਹੇ ਪ੍ਰਮਾਤਮਾ, ਮੈਂ ਤਾਂ ਬੜੇ ਚਾਅ ਨਾਲ ਤੇਰੇ ਦੇਹਰੇ ਵਿੱਚ ਭਗਤੀ ਕਰਨ ਵਾਸਤੇ ਆਇਆ ਸਾਂ, ਪਰ ਇਹਨਾਂ ਜਾਤ ਅਭਿਮਾਨੀ ਬ੍ਰਾਹਮਣਾਂ ਨੇ ਮੈਨੂੰ ਫੜ ਕੇ ਮੰਦਰ ਵਿੱਚੋਂ ਹੀ ਬਾਹਰ ਕੱਢ ਦਿੱਤਾ, ਇਸ ਲਈ ਕਿ ਮੇਰੀ ਜਾਤ ਨੀਵੀਂ ਹੈ। ਹੇ ਪ੍ਰਭੂ, ਤੁਸੀਂ ਹੀ ਦੱਸੋ, ਜਿਸ ਜਾਤ ਵਿੱਚ ਤੁਸੀਂ ਮੈਨੂੰ ਜਨਮ ਦਿੱਤਾ ਹੈ, ਇਸ ਜਾਤੀ ਨੂੰ ਤੇਰੀ ਭਗਤ ਕਰਨ ਦਾ ਕੋਈ ਹੱਕ ਨਹੀਂ? ਫਿਰ ਤੁਸੀਂ ਹੀ ਮੈਨੂੰ ਇਸ ਛੀਂਬਿਆਂ ਦੇ ਘਰ ਵਿੱਚ ਕਿਸ ਵਾਸਤੇ ਪੈਦਾ ਕੀਤਾ, ਜੇ ਮੈਂ ਇਸ ਜਾਤ ਵਿੱਚ ਪੈਦਾ ਹੋ ਕੇ ਤੇਰੀ ਭਗਤੀ ਹੀ ਨਹੀਂ ਕਰ ਸਕਦਾ? ਇਸ ਤਰ੍ਹਾਂ ਪਿਆਰ ਵਿੱਚ ਭਿੱਜ ਕੇ ਆਪਣੇ ਮਾਲਕ ਆਪਣੇ ਪਿਤਾ ਪਰਮੇਸ਼ਰ ਜੀ ਅੱਗੇ ਪਿਆਰ ਸਤਾਣੀ ਅਰਦਾਸ ਕੀਤੀ ਅਤੇ ਕੰਬਲੀ ਜਿਸ ਨੂੰ ਵਿਛਾ ਕੇ ਉੱਪਰ ਬੈਠ ਕੇ ਭਗਤੀ ਕਰਦੇ ਸਨ, ਮੋਢੇ ਤੇ ਪਲਟਾ ਕੇ ਰੱਖ ਲਈ ਤੇ ਮੰਦਰ ਦੇ ਪਿਛਲੇ ਪਾਸੇ ਸਮਾਧੀ ਲਾ ਕੇ ਭਗਤ ਨਾਮਦੇਵ ਜੀ ਪ੍ਰਭੂ ਜੀ ਦੇ ਗੁਣ ਗਾਉਣ ਵਿੱਚ ਮਗਨ ਹੋ ਗਏ ਤੇ ਪ੍ਰਮਾਤਮਾ ਨਾਲ ਇੱਕ ਸੁਰ ਹੋ ਗਏ। ਜਿਉਂ ਜਿਉਂ ਨਾਮਦੇਵ ਜੀ ਪਰਮੇਸ਼ਰ ਜੀ ਦੇ ਪਿਆਰ ਵਿੱਚ ਭਿੱਜ ਕੇ ਗੁਣ ਗਾਉਂਦੇ, ਪ੍ਰਭੂ ਜੀ ਨੇ ਐਸੀ ਅਸਚਰਜ ਖੇਡ ਵਰਤਾਈ ਕਿ ਮੰਦਰ ਦਾ ਮੂੰਹ ਘੁੰਮ ਕੇ ਭਗਤ ਨਾਮਦੇਵ ਜੀ ਵੱਲ ਹੋਈ ਜਾ ਰਿਹਾ ਹੈ ਅਤੇ ਜਾਤ ਅਭਿਮਾਨੀ ਪੰਡਤਾਂ ਵੱਲ ਮੰਦਰ ਦੀ ਪਿੱਠ ਹੋ ਗਈ। ਭਗਤ ਨਾਮਦੇਵ ਜੀ ਭੈਰੋ ਰਾਗ ਵਿੱਚ ਵੀ ਇਸ ਘਟਨਾ ਦਾ ਜ਼ਿਕਰ ਇਉਂ ਕਰਦੇ ਨੇ। ਹਸਤ ਖਿਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਰਹਾਓ ਲੈ ਕਮਲੀ ਚਲਿਓ ਪਲਟਾਏ, ਦੇਹੁਰੇ ਪਾਛੈ ਬੈਠਾ ਜਾ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਪਿਆਰ ਅਰਜੋਈ ਵਿੱਚ ਕੈਸੀ ਬਰਕਤ ਹੈ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕੀਤਾ ਹੈ ਕਿ ਗਾਏ ਮੋਈ ਜੀਵਾਲਿਓਨ, ਨਾਮਦੇਵ ਦਾ ਛੱਪਰ ਛਾਇਆ, ਫੇਰ ਦੇਹੁਰਾ ਰੱਖਿਓਨ ਚਾਰ ਵਰਨ ਲੈ ਪੈਰੀ ਪਾਇਆ। ਭਗਤ ਸਦਨਾ ਜੀ ਉੱਪਰ ਵੀ ਔਖਾ ਸਮਾਂ ਆਇਆ, ਜਦੋਂ ਭਗਤ ਜੀ ਉੱਤੇ ਇੱਕ ਨੌਜਵਾਨ ਔਰਤ ਨੇ ਉਸ ਦੇ ਪਤੀ ਨੂੰ ਮਾਰ ਦੇਣ ਦਾ ਦੋਸ਼ ਆਰੋਪਿਤ ਕਰ ਦਿੱਤਾ। ਰਾਜੇ ਦੇ ਹੁਕਮ ਮੁਤਾਬਕ ਸਦਨਾ ਜੀ ਨੂੰ ਦੀਵਾਰ ਵਿੱਚ ਚਿਣ ਕੇ ਜਾਨੋਂ ਮਾਰ ਦੇਣ ਦੀ ਸਜ਼ਾ ਸੁਣਾਈ ਗਈ। ਸਾਖੀਕਾਰਾਂ ਅਨੁਸਾਰ ਜਦੋਂ ਸਦਨਾ ਜੀ ਨੂੰ ਨੀਂਹ ਵਿੱਚ ਖੜਾ ਕਰਕੇ ਦੀਵਾਰ ਦੀ ਉਸਾਰੀ ਆਰੰਭੀ, ਸਦਨਾ ਜੀ ਨੇ ਆਪਣੇ ਮਾਲਕ ਪ੍ਰਭੂ ਜੀ ਦੇ ਚਰਨਾਂ ਵਿੱਚ ਰੱਖਿਆ ਵਾਸਤੇ ਬੇਨਤੀਆਂ ਕਰਨੀਆਂ ਆਰੰਭ ਕਰ ਦਿੱਤੀਆਂ ਕਿ ਹੇ ਪ੍ਰਭੂ, ਇੱਕ ਰਾਜੇ ਦੀ ਲੜਕੀ ਨਾਲ ਵਿਆਹ ਕਰਾਉਣ ਵਾਸਤੇ ਇੱਕ ਤਰਖਾਣਾ ਦੇ ਲੜਕੇ ਨੇ ਤੇਰਾ ਭੇਖ ਧਾਰਨ ਕੀਤਾ, ਜੋ ਨਿਰੋਲ ਕਾਮ ਵਾਸ਼ਨਾ ਵਾਲਾ ਤੇ ਸਵਾਰਥੀ ਸੀ। ਪਰ ਹੇ ਪ੍ਰਭੂ, ਤੁਸੀਂ ਆਪਣੇ ਬਿਰਧ ਦੀ ਉਦੋਂ ਵੀ ਪੈਜ ਰੱਖੀ। ਹੇ ਜਗਤ ਗੁਰੂ, ਜੇ ਤੁਸੀਂ ਇਹ ਆਖੋ ਕਿ ਤੇਰੇ ਕਰਮ ਬਹੁਤ ਮਾੜੇ ਨੇ, ਤੈਨੂੰ ਉਹਨਾਂ ਦੇ ਕਰਮ ਉਹਨਾਂ ਕਰਮਾਂ ਦੀ ਸਜ਼ਾ ਮਿਲ ਰਹੀ ਹੈ, ਤਾਂ ਹੇ ਜਗਤ ਗੁਰੂ, ਮੈਂ ਤੇਰੀ ਸ਼ਰਨ ਵਿੱਚ ਹੁਣ ਆ ਗਿਆ ਹਾਂ। ਜੇ ਤੇਰੀ ਸ਼ਰਨ ਵਿੱਚ ਆਇਆ ਵੀ ਕਰਮਾਂ ਦਾ ਨਾਸ਼ ਨਹੀਂ ਹੋਣਾ, ਫਿਰ ਤੇਰੇ ਵਿੱਚ ਜਗਤ ਗੁਰੂ ਹੋਣ ਦਾ ਕੀ ਗੁਣ ਹੈ? ਹੇ ਪ੍ਰਭੂ, ਸ਼ੇਰ ਦੀ ਸ਼ਰਨ ਵਿੱਚ ਪੈਣ ਦਾ ਕੀ ਲਾਭ, ਜੇ ਸ਼ੇਰ ਦੀ ਸ਼ਰਨ ਵਿੱਚੋਂ ਵੀ ਗਿੱਦੜ ਚੱਕ ਕੇ ਆ ਕੇ ਖਾ ਜਾਵੇ। ਪਪੀਹਾ ਇੱਕ ਪਾਣੀ ਦੀ ਬੂੰਦ ਖਾਤਰ ਤੜਫਦਾ ਹੈ, ਜੇ ਉਸ ਦੇ ਪਿਆਸ ਨਾਲ ਪ੍ਰਾਣ ਨਿਕਲ ਜਾਣ, ਪਾਣੀ ਮੰਗਦਾ ਮੰਗਦਾ ਮਰ ਜਾਵੇ ਤੇ ਮਰ ਜਾਣ ਪਿੱਛੋਂ ਉਸ ਨੂੰ ਪਾਣੀ ਦਾ ਸਮੁੰਦਰ ਮਿਲ ਜਾਵੇ, ਪਪੀਹੇ ਦੇ ਕਿਸ ਕੰਮ? ਹੁਣ ਮੇਰੇ ਪ੍ਰਾਣ ਨਿਕਲਣ ਵਾਲੇ ਹਨ, ਜਿੰਦ ਅਸਥਿਰਤਾ ਮਹਿਸੂਸ ਕਰ ਰਹੀ ਹੈ, ਛੇਤੀ ਬੌੜੀ ਕਰੋ। ਭਲਾ ਜੇ ਦਰਿਆ ਵਿੱਚ ਡੁੱਬ ਕੇ ਮਰ ਗਏ ਨੂੰ ਮਰਨ ਉਪਰੰਤ ਬੇੜੀ ਮਿਲ ਵੀ ਜਾਵੇ ਤਾਂ ਉਹਦੇ ਕਿਸ ਕੰਮ? ਜੇ ਜਿਉਂਦੇ ਨੂੰ ਜਦੋਂ ਉਹ ਡੁੱਬ ਰਿਹਾ ਸੀ ਉਸ ਵੇਲੇ ਬੇੜੀ ਮਿਲ ਜਾਂਦੀ ਤਾਂ ਉਸਦੇ ਪ੍ਰਾਣ ਬਚ ਸਕਦੇ ਸਨ। ਅਰਦਾਸ ਬੇਨਤੀ ਪ੍ਰਭੂ ਦੇ ਦਰ ਵਿੱਚ ਪ੍ਰਵਾਨ ਨਹੀਂ ਹੋਈ। ਹੁੰਦੀ ਵੀ ਕਿਉਂ? ਕਿਉਂਕਿ ਸਦਨਾ ਜੀ ਨੇ ਪ੍ਰਭੂ ਅੱਗੇ ਅਰਪ ਧਰ ਨਹੀਂ ਕੀਤਾ, ਸਤਿਗੁਰੂ ਜੀ ਅੱਗੇ ਸ਼ਰਤਾਂ ਰੱਖੀਆਂ। ਇਹ ਬੇਨਤੀਆਂ ਨਹੀਂ ਸਨ, ਇਹ ਤਾਂ ਪ੍ਰਭੂ ਨੂੰ ਤਾਨੇ ਉੜਾਮੇ ਦਿੱਤੇ ਜਾ ਰਹੇ ਸਨ। ਸਦਨਾ ਜੀ ਦਾ ਫਰਮਾਨ ਪੜ੍ਹੀਏ। ਨਿਰਪਕੰਨਿਆ ਕੈ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਂਕੀ ਪੈਜ ਸਵਾਰੀ। ਨਿਰਪਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਂਕੀ ਪੈਜ ਸਵਾਰੀ। ਤਬ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ, ਜੋ ਜੰਬਕ ਗ੍ਰਾਸੈ। ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ, ਫੁਨ ਕਾਮ ਨਾ ਆਵੈ। ਪ੍ਰਾਣ ਜੋ ਥਾਕੈ ਥਿਰ ਨਹੀਂ, ਕੈਸੇ ਬ੍ਰਹਮਾਵੋ, ਬੂਡ ਮੂਏ ਨੌਕਾ ਮਿਲੈ, ਕਉ ਕਾਹੇ ਚੜਾਵੋ। ਬਿਲਾਵਲ ਰਾਗ ਵਿੱਚ ਸਧਨਾ ਜੀ ਦਾ ਇਹ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 858 ਉੱਪਰ ਦਰਜ ਹੈ। ਜਦੋਂ ਭਗਤ ਜੀ ਨੇ ਪ੍ਰਭੂ ਜੀ ਅੱਗੇ ਆਪਾ ਧਰ ਕੇ ਅਰਪ ਧਰ ਕਰਕੇ ਪੁਕਾਰਿਆ ਕਿ ਹੇ ਪ੍ਰਭੂ, ਮੈਂ ਕੁਝ ਵੀ ਨਹੀਂ ਹਾਂ, ਮੇਰੀ ਹਸਤੀ ਕੁਛ ਵੀ ਨਹੀਂ ਹੈ, ਮੇਰਾ ਸੰਸਾਰ ਵਿੱਚ ਕੋਈ ਵੀ ਓਟ ਆਸਰਾ ਨਹੀਂ, ਮੈਂ ਨਿਆਸਰਾ ਹਾਂ, ਮੈਂ ਤੇਰਾ ਦਾਸ ਹਾਂ, ਕਿਰਪਾ ਕਰਕੇ ਮੇਰੀ ਲਾਜਪਤ ਰੱਖੋ। ਬਸ ਭਗਤ ਜੀ ਦੇ ਆਪਾ ਸਮਰਪਿਤ ਕਰਨ ਦੀ ਦੇਰ ਸੀ। ਜਦੋਂ ਭਗਤ ਜੀ ਨੇ ਪੁਕਾਰਿਆ ਕਿ ਹੇ ਪ੍ਰਭੂ, ਮੈਂ ਨਾਹੀਂ ਕਸ਼ ਹੋ ਨਹੀਂ, ਕਸ਼ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲੇ ਹੋ, ਸਦਨਾ ਜਨ ਤੋਰਾ। ਉਲਾਮੇ ਛੱਡ ਕੇ ਜਨ ਬਣ ਗਏ, ਸਦਨਾ ਜਨ ਤੋਰਾ ਕਿਹਾ, ਧੁਰ ਅੰਦਰੋਂ ਕਿਹਾ, ਬੇਬਲਤਾ ਨਾਲ ਕਿਹਾ, ਪਿਆਰ ਨਾਲ ਕਿਹਾ। ਸਦਨਾ ਜੀ ਉਦਾਲੇ ਚਿਣੀ ਜਾ ਰਹੀ ਦੁਆਰ ਢਹਿ ਗਈ, ਇੱਟਾਂ ਖਿੰਡ ਗਈਆਂ। ਪ੍ਰਭੂ ਨੇ ਆਪਣੇ ਭਗਤ ਦੀ ਪੈਜ ਰੱਖੀ। ਸੋ ਅਰਦਾਸ ਦੀ ਪੂਰਤੀ ਲਈ ਪੰਜਵੇਂ ਪਾਤਸ਼ਾਹ ਜੀ ਦੇ ਫੁਰਮਾਨ ਅਨੁਸਾਰ ਬਿਰਤੀ ਬਣਾਉਣ ਦੀ ਲੋੜ ਹੈ। ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਅਰਦਾਸ ਵਿੱਚ ਐਸੀ ਸ਼ਕਤੀ, ਐਸੀ ਤਾਕਤ ਹੈ, ਐਸੀ ਸਤਿਆ ਹੈ ਕਿ ਅਰਦਾਸ ਅਣਹੋਣੀਆਂ ਵੀ ਹੋਂਦ ਵਿੱਚ ਲੈ ਆਉਂਦੀ ਹੈ। ਪ੍ਰਭੂ ਭਗਤਾਂ ਦਾ ਅਤੇ ਸ਼ਰਧਾਵਾਨ ਗੁਰਸਿੱਖਾਂ ਦਾ ਇਤਿਹਾਸ ਐਸੀਆਂ ਬੇਅੰਤ ਘਟਨਾਵਾਂ ਨਾਲ ਭਰਿਆ ਪਿਆ ਹੈ। ਅਸੀਂ ਵੀ ਹਉਮੈ ਦੀਰ ਗੁਰੋਗ ਦੀ ਗ੍ਰਿਫਤ ਵਿੱਚ ਫਸੇ ਹੋਏ ਹਾਂ। ਇਹ ਹਉਮੈ ਹੀ ਜੰਮਣ ਮਰਨ ਦਾ ਮੂਲ ਕਾਰਨ ਸਤਿਗੁਰਾਂ ਦਾ ਬਚਨ ਹੈ, ਆਵੰਤ ਜਾਵੰਤ ਥਕੰਤ ਜੀਆਂ, ਦੁੱਖ ਸੁੱਖ ਬਹੁ ਭੋਗਣਾ। ਮਨੁੱਖ ਹੱਠ ਨਾਲ ਆਪਣੇ ਬਲ ਨਾਲ ਹਉਮੈ ਤੋਂ ਨਹੀਂ ਛੁੱਟ ਸਕਦਾ, ਹੱਠ ਨਾਲ ਯਤਨ ਨਾਲ ਮਾਇਆ ਤਾਂ ਛੱਡੀ ਜਾ ਸਕਦੀ ਹੈ, ਮਹਿਲ ਮਾੜੀਆਂ ਵੀ ਛੱਡੀਆਂ ਜਾ ਸਕਦੀਆਂ ਹਨ, ਧੀਆਂ ਪੁੱਤਰਾਂ ਦਾ ਤਿਆਗ ਵੀ ਹੋ ਸਕਦਾ ਹੈ, ਪਰ ਇਹ ਸਾਰੇ ਕਿਸਮ ਦੀ ਮਾਇਆ ਨੂੰ ਛੱਡਣ ਦਾ ਮਾਣ, ਛੱਡਣ ਦਾ ਦੀ ਹਉਮੈ, ਛੱਡਣ ਦਾ ਹੰਕਾਰ ਜੋ ਹੈ ਉਸ ਨੂੰ ਤਜਣਾ ਅਤ ਬਿਖਮ ਹੈ। ਇਸ ਮਾਣ ਨੇ ਤਾਂ ਵੱਡੇ ਵੱਡੇ ਰਿਸ਼ੀ ਮੁਨੀ ਸਾਧਨਾ ਵਾਲਿਆਂ ਨੂੰ ਵੀ ਮਿੱਟੀ ਵਿੱਚ ਮਿਲਾ ਦਿੱਤਾ। ਤਾਂ ਹੀ ਬਾਬਾ ਕਬੀਰ ਜੀ ਨੇ ਫਰਮਾਨ ਕੀਤਾ ਹੈ, ਕਬੀਰ ਮਾਇਆ ਤਜੀ ਤਾਂ ਕਿਆ ਪਹਿਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਮਾਣ ਹੰਕਾਰ ਹਉਮੈ ਇੱਕ ਐਸੀ ਪਲੀਤਤਾਈ ਹੈ ਜੋ ਸਾਰੇ ਧਾਰਮਿਕ ਕਰਮ ਕਾਂਡਾਂ ਨੂੰ ਨਿਸਫਲ ਬਣਾ ਦਿੰਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਬਚਨ ਹੈ ਕਿ ਕੋਈ ਮਨੁੱਖ ਤੀਰਥ ਇਸ਼ਨਾਨ ਵੀ ਕਰ ਲਵੇ, ਵਰਤ ਨੇਮ ਵੀ ਪੂਰੇ ਨਿਭਾਏ, ਪੁੰਨ ਦਾਨ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਕਰੇ, ਪਰ ਨਾਲ ਇਹ ਕਰਮ ਕਰਨ ਦਾ ਹਿਰਦੇ ਵਿੱਚ ਮਾਣ ਧਰੇ, ਹਉਮੈ ਰੱਖੇ, ਹੰਕਾਰ ਕਰੇ, ਐਸੇ ਜਗਿਆਸੂ ਦਾ ਸਾਰਾ ਕੀਤਾ ਹੋਇਆ ਸ਼ੁਭ ਕਰਮ ਹਾਥੀ ਦਾ ਇਸ਼ਨਾਨ, ਕੁੰਚਰ ਇਸ਼ਨਾਨ ਬਣ ਕੇ ਰਹਿ ਜਾਂਦਾ ਹੈ, ਭਾਵ ਨਿਸਫਲ ਹੋ ਜਾਂਦਾ ਹੈ। ਸਲੋਕਾਂ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਬਚਨ ਹੈ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤਿਹ ਜਿਉਂ ਕੁੰਚਰ ਇਸ਼ਨਾਨ। ਹਉਮੈ ਤੋਂ ਬਚਣਾ ਬਹੁਤ ਕਠਿਨ ਹੈ, ਬਹੁਤ ਔਖਾ ਹੈ। ਹਉਮੈ ਕਿੰਨੇ ਕੁ ਰੂਪ ਧਾਰ ਕੇ ਮਨ ਨੂੰ ਆ ਚੰਬੜਦੀ ਹੈ, ਇਸ ਦਾ ਵਰਣਨ ਕਰਨਾ ਵੀ ਅਤ ਕਠਿਨ ਹੈ। ਇੱਕ ਸਮੇਂ ਗੁਰਮਤਿ ਦੇ ਮਹਾਨ ਦਾਰਸ਼ਨਿਕ, ਗੁਰਸਿੱਖੀ ਦੀ ਕਮਾਈ ਦੇ ਪੂਰਨ ਧਾਰਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹਿਰਦੇ ਵਿੱਚ ਹਉਮੈ ਨੇ ਸੂਖਸ਼ਮ ਰੂਪ ਵਿੱਚ ਸਪਰਸ਼ ਕੀਤਾ। ਮਨ ਵਿੱਚ ਅਭਿਮਾਨ ਪੈਦਾ ਹੋ ਗਿਆ ਕਿ ਗੁਰਸਿੱਖ ਦਾ ਆਪਣੇ ਗੁਰੂ ਉੱਪਰ ਇੰਨਾ ਅਤੁੱਟ ਵਿਸ਼ਵਾਸ, ਇੰਨਾ ਅਤੁੱਟ ਭਰੋਸਾ ਹੋਣਾ ਚਾਹੀਦਾ ਹੈ ਕਿ ਜੇ ਗੁਰੂ ਸਿੱਖ ਦੀ ਪਰਖ ਕਰਨ ਵਾਸਤੇ ਸਾਂਗ ਵੀ ਵਰਤ ਲਵੇ, ਗੁਰਸਿੱਖ ਨੂੰ ਭਰਮਣਾ ਨਹੀਂ ਚਾਹੀਦਾ, ਡੋਲਣਾ ਨਹੀਂ ਚਾਹੀਦਾ, ਸਗੋਂ ਅਡੋਲ ਨਿਸ਼ਚਾ ਰੱਖ ਕੇ ਉਸ ਸਾਂਗ ਵਿੱਚੋਂ ਸਾਬਤ ਨਿਕਲਣਾ ਚਾਹੀਦਾ ਹੈ। ਗੁਰੂ ਉੱਪਰ ਅਟਲ ਵਿਸ਼ਵਾਸ, ਭਰੋਸੇ ਦੀ ਸੂਖਸ਼ਮ ਹਉਮੈ ਅਧੀਨ ਇੱਕ ਪੌੜੀ ਦੀ ਵੀ ਰਚਨਾ ਕਰ ਦਿੱਤੀ, ਉਦਾਹਰਣਾਂ ਦਿੱਤੀਆਂ ਕਿ ਜੇ ਮਾਂ ਆਚਰਣ ਤੋਂ ਹੀਣੀ ਵੀ ਹੋ ਜਾਵੇ, ਪੁੱਤਰ ਉਸ ਦੀ ਨਿੰਦਿਆ ਨਾ ਕਰੇ। ਜੇ ਗਊ ਮਾਣਕ ਨਿਗਲ ਲਵੇ, ਉਸ ਦਾ ਪੇਟ ਚੀਰ ਕੇ ਉਸ ਨੂੰ ਮਾਰ ਨਹੀਂ ਦੇਈਦਾ। ਜੇ ਪਤੀ ਵਿਭਚਾਰੀ ਹੋ ਜਾਵੇ ਤਾਂ ਪਤਨੀ ਆਪਣੇ ਸਤਿਕਾਰ ਧਰਮ ਤੇ ਕਾਇਮ ਰਹੇ। ਜੇ ਬਾਦਸ਼ਾਹ ਆਪਣੇ ਹੁਕਮ ਨਾਲ ਚੰਮ ਦੇ ਸਿੱਕੇ ਚਲਾ ਦੇਵੇ, ਨੌਕਰਾਂ ਦਾ ਕੋਈ ਚਾਰਾ ਨਹੀਂ, ਉਹ ਤਾਂ ਬਾਦਸ਼ਾਹ ਦੇ ਹੁਕਮ ਨੂੰ ਮੰਨਦੇ ਹਨ। ਜੇ ਕੋਈ ਬ੍ਰਾਹਮਣੀ ਸ਼ਰਾਬ ਪੀ ਲਵੇ, ਭਾਵੇਂ ਸਾਰੇ ਲੋਕ ਕਿਰਝਦੇ ਹਨ, ਪਰ ਉਸਨੂੰ ਬ੍ਰਹਮ ਹੱਤਿਆ ਦੇ ਦੋਸ਼ ਤੋਂ ਡਰਦੇ ਜਾਨੋਂ ਨਹੀਂ ਮਾਰਦੇ। ਇਸ ਤਰ੍ਹਾਂ ਜੇ ਸਿੱਖ ਦੀ ਪ੍ਰੀਖਿਆ ਲੈਣ ਲਈ ਗੁਰੂ ਕੋਈ ਸਾਂਗ ਵਰਤਦਾ ਵੀ ਹੈ ਤਾਂ ਸਿੱਖ ਆਪਣਾ ਸਿਦਕ, ਆਪਣਾ ਭਰੋਸਾ, ਆਪਣਾ ਵਿਸ਼ਵਾਸ ਗੁਰੂ ਉੱਪਰ ਅਟਲ ਰੱਖਦਾ ਹੋਇਆ ਸਿਦਕ ਭਰੋਸਾ ਨਾ ਹਾਰੇ। ਭਾਈ ਸਾਹਿਬ ਜੀ ਨੇ ਪੌੜੀ ਰਚਨਾ ਕੀਤੀ, ਜੇ ਮਾਂ ਹੋਵੇ ਜਾਰਨੀ ਕਿਉਂ ਪੁੱਤ ਪਤਾਰੇ, ਗਾਈ ਗਾਈ ਮਾਣਕ ਨਿਕਲਿਆ ਪੇਟ ਪਾੜ ਨਾ ਮਾਰੇ, ਜੇ ਪਿਰ ਬਹੁ ਘਰ ਹੰਢਣਾ ਸਤ ਰੱਖੈ ਨਾਰੇ, ਅਮਰ ਚਲਾਵੇ ਚੰਮ ਦੇ ਚਾਕਰ ਵਿਚਾਰੇ, ਜੇ ਮਦ ਪੀਤਾ ਬਾਹਮਣੀ ਲੋਏ ਲੁੱਝਣ ਸਾਰੇ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਮਨ ਵਿੱਚ ਅਭਿਮਾਨ ਬਣ ਜਾਣਾ ਵੀ ਕੁਦਰਤੀ ਸੀ, ਕਿਉਂਕਿ ਆਪ ਭਾਈ ਸਾਹਿਬ ਉਸ ਸਮੇਂ ਵੀ ਅਡੋਲ ਭਰੋਸੇ ਵਿੱਚ ਰਹਿ ਕੇ ਗੁਰੂ ਦੇ ਚਰਨਾਂ ਨਾਲ ਜੁੜੇ ਰਹੇ, ਜਿਸ ਸਮੇਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲੇ ਸਤਿਗੁਰਾਂ ਦੀ ਰੀਤੀ ਦੇ ਉਲਟ ਦੋ ਤਲਵਾਰਾਂ ਧਾਰਨ ਕੀਤੀਆਂ। ਅਨੇਕਾਂ ਨੇ ਤਰਕ ਕੀਤੀ, ਪਰ ਭਾਈ ਸਾਹਿਬ ਅਡੋਲ ਗੁਰੂ ਉੱਪਰ ਨਿਸ਼ਚਾ ਰੱਖ ਕੇ ਗੁਰੂ ਭਾਵਨੀ ਦੇ ਨਾਲ ਗੁਰੂ ਚਰਨਾਂ ਵਿੱਚ ਤਤਪਰ ਸੇਵਾ ਵਿੱਚ ਰਹੇ। ਸ਼ਸਤਰ ਘੋੜੇ ਖਰੀਦਣੇ ਤੇ ਰੱਖਣੇ ਵੀ ਸਾਹਿਬਾਂ ਨੇ ਆਰੰਭ ਕਰ ਦਿੱਤੇ। ਸੂਰਮਿਆਂ ਨੂੰ ਭਰਤੀ ਕਰਕੇ ਜੰਗੀ ਮਸ਼ਕਾਂ ਕਰਨੀਆਂ ਵੀ ਆਰੰਭੀਆਂ। ਸ਼ਾਮ ਦੇ ਸਮੇਂ ਘੋੜਿਆਂ ਤੇ ਸਵਾਰ ਹੋ ਕੇ ਜੰਗਲਾਂ ਵਿੱਚ ਜਾ ਕੇ ਸ਼ਿਕਾਰ ਖੇਡਣ ਵੀ ਲੱਗ ਪਏ। ਇਸ ਸਾਰੀ ਕਿਰਿਆ ਨੂੰ ਦੇਖ ਕੇ ਚੰਗੇ ਚੰਗੇ ਕਰਨੀ ਵਾਲੇ ਗੁਰਸਿੱਖਾਂ ਵੀ ਤਰਕ ਕੀਤੀ, ਭਈ ਵੇਖੋ ਪਹਿਲੇ ਸਤਿਗੁਰਾਂ ਤਾਂ ਨੇਮ ਨਾਲ ਧਰਮਸ਼ਾਲਾ ਵਿੱਚ ਬੈਠਦੇ ਸਨ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਥਾਵੇਂ ਟਿਕ ਕੇ ਬੈਠਦੇ ਹੀ ਨਹੀਂ। ਪਹਿਲੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਬਾਦਸ਼ਾਹ ਚੱਲ ਕੇ ਆਉਂਦੇ ਸਨ, ਪਰ ਇਹਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਬਾਦਸ਼ਾਹ ਵਿਉਂਤਾ ਬਣਾ ਰਿਹਾ ਹੈ। ਪਹਿਲੇ ਸਤਿਗੁਰਾਂ ਦੀ ਤਰ੍ਹਾਂ ਇਸ ਸਤਿਗੁਰੂ ਦੇ ਦਰਸ਼ਨ ਸੰਗਤਾਂ ਨੂੰ ਹੁੰਦੇ ਹੀ ਨਹੀਂ, ਕਿਉਂਕਿ ਇਹ ਦੌੜਿਆ ਹੀ ਫਿਰਦਾ ਹੈ, ਕਿਸੇ ਦੇ ਡਰਾਇਆ ਭੋਰਾ ਜਿੰਨਾ ਵੀ ਨਹੀਂ ਡਰਦਾ। ਪਹਿਲੇ ਪੰਜੇ ਸਤਿਗੁਰਾਂ ਸਿੰਘਾਸਨ ਤੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ, ਪਰ ਇਸ ਨੇ ਹੁਣ ਕੁੱਤੇ ਰੱਖੇ ਹੋਏ ਹਨ, ਸ਼ਿਕਾਰ ਖੇਡਦੇ ਫਿਰਦੇ ਹਨ। ਪੰਜੇ ਗੁਰੂ ਤਾਂ ਗੁਰਬਾਣੀ ਉਚਾਰਨ ਕਰਦੇ ਰਹੇ, ਕੀਰਤਨ ਸੁਣਦੇ ਤੇ ਗੁਰਬਾਣੀ ਗਾਉਂਦੇ ਰਹੇ। ਇਹ ਛੇਵਾਂ ਗੁਰੂ ਨਾ ਬਾਣੀ ਰਚਦਾ, ਨਾ ਸੁਣਦਾ ਹੈ ਤੇ ਨਾ ਹੀ ਗਾ ਕੇ ਸੰਗਤਾਂ ਨੂੰ ਸੁਣਾਉਂਦਾ ਹੈ। ਇਹ ਛੇਵਾਂ ਗੁਰੂ ਸਿੱਖ ਸੇਵਕਾਂ ਨੂੰ ਕੋਲ ਨਹੀਂ ਬਹਾਉਂਦਾ। ਪਹਿਲੇ ਸਤਿਗੁਰੂ ਸੇਵਕਾਂ ਨੂੰ ਕੋਲ ਬਿਠਾਲ ਕੇ ਪਿਆਰ ਕਰਦੇ ਸਨ, ਪਰ ਇਸ ਨੇ ਦੋਖੀ ਦੁਸ਼ਟਾਂ ਪੈਂਦੇ ਖਾਂ ਵਰਗਿਆਂ ਨੂੰ ਮੂੰਹ ਲਾਇਆ ਹੋਇਆ ਹੈ, ਭਾਵ ਉਹਨਾਂ ਨੇ ਇਸ ਨੂੰ ਆਗੂ ਬਣਾਇਆ ਹੋਇਆ ਹੈ। ਭਾਈ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਸੱਚ ਕਦੇ ਵੀ ਲੁਕਾਇਆ ਲੁਕਦਾ ਨਹੀਂ, ਇਹ ਕੇਵਲ ਗੁਰੂ ਦਾ ਸਾਂਗ ਹੀ ਹੈ। ਉਹਨਾਂ ਸਿੱਖਾਂ ਨੂੰ ਸਮਝਾਉਣਾ ਕੀਤਾ ਭਾਈ ਗੁਰਦਾਸ ਜੀ ਨੇ ਉਸ ਸਮੇਂ ਵੀ ਕਿ ਜਿਹੜੇ ਪੱਕੇ ਸਿੱਖ ਹਨ ਉਹ ਤਾਂ ਭੰਵਰੇ ਵਾਂਗ ਹਨ, ਜਿਵੇਂ ਭੌਰਾ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਰੰਗ ਦੇਖ ਕੇ ਭਟਕਦਾ ਨਹੀਂ, ਉਹ ਫੁੱਲ ਦੀ ਸੁਗੰਧੀ ਤੇ ਰਸ ਪ੍ਰਾਪਤ ਕਰਦਾ ਹੈ। ਇਸੇ ਤਰ੍ਹਾਂ ਵਿਸ਼ਵਾਸ ਵਾਲੇ ਗੁਰਸਿੱਖ ਗੁਰੂ ਦੇ ਇਸ ਸਵਾਂਗ ਰਚਣ ਤੇ ਭਰਮਦੇ ਨਹੀਂ, ਉਹ ਸਦਾ ਗੁਰੂ ਦੇ ਚਰਨਾਂ ਦੇ ਭੌਰੇ ਬਣੇ ਰਹਿੰਦੇ ਹਨ। ਸਿੱਖ ਦਾ ਨਿਸ਼ਚਾ ਹੈ, ਉਹ ਜਾਣਦੇ ਹਨ ਕਿ ਗੁਰੂ ਹਰਗੋਬਿੰਦ ਸਾਹਿਬ ਅਜਰ ਨੂੰ ਜਰ ਰਹੇ ਹਨ ਅਤੇ ਆਪਣੇ ਆਪ ਨੂੰ ਕਿਸੇ ਨੂੰ ਜਣਾ ਨਹੀਂ ਰਹੇ। ਭਾਈ ਗੁਰਦਾਸ ਜੀ ਨੇ ਇਹ ਘਟਨਾ ਇਸ ਵਾਰ ਦੀ ਪੌੜੀ ਵਿੱਚ ਰਚਨਾ ਕੀਤੀ ਹੈ ਕਿ ਧਰਮਸ਼ਾਲ ਘਰ ਬਹੀ ਦਾ ਇਕਤ ਥਾਂ ਨਾ ਟਿਕਾ ਟਿਕਾਇਆ, ਪਾਤਸ਼ਾਹ ਘਰ ਆਮਦੇ ਗੜ ਚੜਿਆ ਪਾਤਸ਼ਾਹ ਚੜਾਇਆ, ਉਮਤ ਮਹਿਲ ਨਾ ਪਾਵਦੀ ਨੱਠਾ ਫਿਰੈ ਨਾ ਡਰਾ ਡਰਾਇਆ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਲਾਇਆ, ਬਾਣੀ ਕਰ ਸੁਣ ਗਾਂਵ ਦਾ ਕਥੈ ਨਾ ਸੁਣੈ ਨਾ ਗਾਵ ਸੁਣਾਇਆ, ਸੇਵਕ ਪਾਸ ਨਾ ਰੱਖੀਅਨ ਦੋਖੀ ਦੁਸ਼ਟ ਆਗੂ ਮੂੰਹ ਲਾਇਆ, ਸੱਚ ਨਾ ਲੁਕੈ ਲੁਕਾਇਆ ਚਰਨ ਕਮਲ ਸਿੱਖ ਭਵਰ ਲੁਭਾਇਆ, ਅਜਰ ਜਰੈ ਨਾ ਆਪ ਜਣਾਇਆ। ਐਸੇ ਬਦਲੇ ਹੋਏ ਸਵਾਂਗ ਵਿੱਚ ਵੀ ਭਾਈ ਸਾਹਿਬ ਸਿੱਖਾਂ ਨੂੰ ਧੀਰਜ ਤੇ ਸਿਦਕ ਰੱਖਣ ਲਈ ਉਪਦੇਸ਼ ਕਰਦੇ ਰਹੇ ਤੇ ਪ੍ਰੇਰਣਾ ਦਿੰਦੇ ਰਹੇ ਕਿ ਜੇ ਗੁਰੂ ਸਵਾਂਗ ਵੀ ਰਚੇ ਸਿੱਖ ਆਪਣੇ ਸਿਦਕ ਤੇ, ਸਿੱਖ ਆਪਣੇ ਭਰੋਸੇ ਤੇ, ਸਿੱਖ ਆਪਣੇ ਵਿਸ਼ਵਾਸ ਤੇ ਕਾਇਮ ਰਹੇ। ਭਾਈ ਸਾਹਿਬ ਜੀ ਦੇ ਆਪਣੇ ਹੀ ਕਥਨ ਅਨੁਸਾਰ ਗੁਰਸਿੱਖੀ ਦਾ ਮਾਰਗ ਬਹੁਤ ਕਠਿਨ ਹੈ। ਗੁਰਸਿੱਖੀ ਖੰਡੇ ਦੀ ਧਾਰ ਵਾਂਗੀ ਤਿੱਖੀ ਹੈ। ਗੁਰਸਿੱਖੀ ਦਾ ਮਾਰਗ ਬਹੁਤ ਬਰੀਕ ਤੇ ਸੂਖਮ ਹੈ। ਇੱਥੇ ਕੀੜੀ ਤੇ ਮੱਛਰ ਵਰਗੀ ਹੌਲੀ ਚੀਜ਼ ਉਹ ਵੀ ਨਹੀਂ ਟਿਕ ਸਕਦੀ, ਭਾਵ ਰਤੀ ਮਾਤਰ ਰੰਚਕ ਮਾਤਰ ਹੰਗਤਾ ਹਉ ਰੱਖਣ ਵਾਲਾ ਵੀ ਗੁਰਸਿੱਖੀ ਦੇ ਮਾਰਗ ਤੇ ਨਹੀਂ ਚੱਲ ਸਕਦਾ। ਗੁਰਸਿੱਖ ਬਣਨ ਵਾਸਤੇ ਆਪਾ ਭਾਵ ਗਵਾਉਣਾ ਹੀ ਪੈਂਦਾ ਹੈ। ਸੋ ਇਸ ਕਰਕੇ ਹੇ ਭਰਾਵੋ, ਗੁਰਸਿੱਖੀ ਵਾਲ ਨਾਲੋਂ ਵੀ ਬਰੀਕ ਹੈ। ਇੱਥੇ ਤਾਂ ਜਿਵੇਂ ਤੇਲ ਦੀ ਪ੍ਰਾਪਤੀ ਲਈ ਤਿਲਾਂ ਨੂੰ ਕੋਹਲੂ ਵਿੱਚ ਪੀੜਿਆ ਜਾਂਦਾ ਹੈ, ਇਹੋ ਜਿਹੀ ਕੁਰਬਾਨੀ ਕਰਨੀ ਪੈਂਦੀ ਹੈ। ਭਾਈ ਗੁਰਦਾਸ ਜੀ ਦਾ ਇਸ ਪ੍ਰਥਾ ਬਚਨ ਹੈ, ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ, ਉੱਥੇ ਟਿਕੈ ਨਾ ਭੁਣਹਣਾ ਚੱਲ ਨਾ ਸਕੈ ਉੱਪਰ ਕੀੜੀ, ਵਾਲੋਂ ਨਿੱਕੀ ਆਖੀਐ ਤੇਲ ਤਿਲੋਂ ਲੈ ਕੋਹਲੂ ਪੀੜੀ। ਜਦੋਂ ਗੁਰੂ ਜੀ ਨੂੰ ਕੀੜੀ ਤੇ ਮੱਛਰ ਜਿੰਨੀ ਵੀ ਹਉਮੈ ਪ੍ਰਵਾਨ ਨਹੀਂ, ਫਿਰ ਗੁਰੂ ਪਾਤਸ਼ਾਹ ਜੀ ਨੇ ਹਉ ਰਹਿਤ ਕਰਨ ਵਾਸਤੇ ਕੋਈ ਉਪਾਅ ਤਾਂ ਕਰਨਾ ਹੀ ਸੀ ਨਾ। ਜਦੋਂ ਭਾਈ ਗੁਰਦਾਸ ਜੀ ਨੇ ਇਹ ਸਵਈਆ ਉਚਾਰ ਦਿੱਤਾ ਕਿ ਸਿੱਖ ਸਿਦਕ ਨਾ ਹਾਰੇ, ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਕੋਲ ਸੱਦਿਆ ਤੇ ਹੁਕਮ ਕੀਤਾ, ਭਾਈ ਸਾਹਿਬ ਜੀ ਤੁਸੀਂ ਸਾਡੇ ਯੋਧਿਆਂ ਵਾਸਤੇ ਕਾਬਲ ਤੋਂ ਚੰਗੀ ਨਸਲ ਦੇ ਘੋੜੇ ਖਰੀਦ ਕੇ ਲਿਆਓ, ਮਾਇਆ ਜਿੰਨੀ ਚਾਹੀਦੀ ਹੈ ਲੈ ਜਾਵੋ। ਸਾਡੀ ਪ੍ਰਵਾਨਗੀ ਉੱਪਰ ਤੁਸਾਂ ਸੌਦਾਗਰਾਂ ਨੂੰ ਰਕਮ ਤਾਰ ਦੇਣੀ। ਗੁਰੂ ਹੁਕਮ ਮੰਨ ਕੇ ਭਾਈ ਸਾਹਿਬ ਗੁਰਸਿੱਖਾਂ ਸਮੇਤ ਮੰਜਲੋ ਮੰਜਲੀ ਕਾਬਲ ਪਹੁੰਚ ਗਏ। ਮੰਡੀ ਵਿੱਚੋਂ ਸੋਹਣੇ ਘੋੜੇ ਖਰੀਦ ਕੇ ਅੰਮ੍ਰਿਤਸਰ ਨੂੰ ਭੇਜ ਦਿੱਤੇ। ਸਾਹਿਬਾਂ ਦੇ ਪ੍ਰਵਾਨਗੀ ਦੇਣ ਤੇ ਸੌਦਾਗਰਾਂ ਨੂੰ ਮੁੱਲ ਤਾਰਨ ਲਈ ਆਪਣੇ ਤੰਬੂ ਵਿੱਚ ਗਏ। ਜਦੋਂ ਖੁਰਜੀ ਖੋਲ੍ਹ ਕੇ ਵੇਖਿਆ, ਭਾਵ ਜਿਸ ਵਿੱਚ ਮਾਇਆ ਪਈ ਹੋਈ ਸੀ ਉਸ ਭਾਂਡੇ ਨੂੰ ਖੋਲ੍ਹ ਕੇ ਵੇਖਿਆ ਤਾਂ ਸਭ ਮੋਹਰਾਂ ਭਾਈ ਸਾਹਿਬ ਜੀ ਨੂੰ ਠੀਕਰੀਆਂ ਨਜ਼ਰ ਆਈਆਂ। ਇਹ ਕੌਤਕ ਵੇਖ ਕੇ ਭਾਈ ਸਾਹਿਬ ਬਹੁਤ ਘਬਰਾਏ ਕਿ ਇਹ ਕੀ ਬਣਿਆ, ਇਹ ਪਠਾਣਾਂ ਦਾ ਦੇਸ਼ ਹੈ, ਪੰਜਾਬ ਇੱਥੋਂ ਬਹੁਤ ਦੂਰ ਹੈ, ਘੋੜਿਆਂ ਦੇ ਸੌਦਾਗਰ ਆਪਣੇ ਨਾਲ ਠੱਗੀ ਹੋਈ ਦੱਸ ਕੇ ਸਾਨੂੰ ਕੈਦ ਕਰਵਾ ਦੇਣਗੇ, ਬੜੀ ਔਖੀ ਗੱਲ ਬਣ ਗਈ ਹੈ। ਸਭ ਕੁਝ ਸੋਚ ਵਿਚਾਰ ਕੇ ਕੈਦ ਪੈਣ ਅਤੇ ਨਮੋਸ਼ੀ ਦੇ ਡਰੋਂ ਆਪ ਖੁਰਜੀਆਂ ਨੂੰ ਖੁੱਲ੍ਹਾ ਛੱਡ ਕੇ ਤੰਬੂ ਦੇ ਪਿਛਲੇ ਪਾਸਿਓਂ ਦੀ ਨਿਕਲ ਗਏ। ਭੇਸ ਬਦਲ ਕੇ ਜੰਗਲਾਂ ਬੇਲਿਆਂ ਵਿੱਚ ਦੀ ਭੁੱਖੇ ਤੇ ਆਏ ਮੰਜਲੋ ਮੰਜਲੀ ਆਗਰੇ ਹੋ ਕੇ ਕਾਂਚੀ ਪਹੁੰਚ ਗਏ। ਉਧਰ ਸਿੱਖਾਂ ਨੇ ਥੋੜ੍ਹਾ ਸਮਾਂ ਉਡੀਕਿਆ ਤੇ ਸੋਚਿਆ ਕਿ ਕੀ ਕਾਰਨ ਹੋਇਆ ਭਾਈ ਸਾਹਿਬ ਤੰਬੂ ਵਿੱਚੋਂ ਮਾਇਆ ਲੈ ਕੇ ਬਾਹਰ ਹੀ ਨਹੀਂ ਆਏ। ਜਦੋਂ ਅੰਦਰ ਗਏ ਮੋਹਰਾਂ ਅਤੇ ਰੁਪਈਆਂ ਦੀਆਂ ਖੁਰਜੀਆਂ ਦੇ ਮੂੰਹ ਖੁੱਲ੍ਹੇ ਪਏ ਸਨ, ਪਰ ਭਾਈ ਸਾਹਿਬ ਅੰਦਰ ਨਹੀਂ ਸਨ। ਸਿੱਖਾਂ ਨੇ ਸੌਦਾਗਰਾਂ ਨੂੰ ਬਣਦੀ ਮਾਇਆ ਦੇ ਕੇ ਉਹਨਾਂ ਦਾ ਹਿਸਾਬ ਚੁੱਕਤਾ ਕੀਤਾ ਤੇ ਬਾਕੀ ਬਚਦੀ ਮਾਇਆ ਲੈ ਕੇ ਅੰਮ੍ਰਿਤਸਰ ਸਾਹਿਬ ਸਾਹਿਬਾਂ ਦੇ ਚਰਨਾਂ ਵਿੱਚ ਆ ਪੁੱਜੇ। ਭਾਈ ਬਿਧੀ ਚੰਦ ਜੀ ਤੇ ਭਾਈ ਜੇਠਾ ਜੀ ਨੇ ਸਾਰੀ ਵਾਰਤਾ ਗੁਰਦੇਵ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ। ਜਾਣੀ ਜਾਣ ਸਤਿਗੁਰੂ ਮੁਸਕਰਾਏ ਤੇ ਜਾਣ ਲਿਆ ਕਿ ਭਾਈ ਜੀ ਗੁਰੂ ਦੇ ਸਵਾਂਗ ਵਿੱਚ ਪੂਰੇ ਨਹੀਂ ਉਤਰ ਸਕੇ। ਉਧਰ ਭਾਈ ਸਾਹਿਬ ਨੇ ਕਾਂਚੀ ਪੁੱਜ ਕੇ ਗੁਰਸਿੱਖੀ ਦਾ ਪ੍ਰਚਾਰ ਆਰੰਭ ਕਰ ਦਿੱਤਾ। ਧਰਮਸਾਲ ਵਿੱਚ ਸਵੇਰੇ ਸ਼ਾਮ ਗੁਰੂ ਕੀ ਬਾਣੀ ਦੀ ਕਥਾ ਕਰਨੀ ਆਰੰਭੀ। ਕੋਈ ਸ਼ੰਕਾ ਹੁੰਦਾ ਤੇ ਭਾਈ ਸਾਹਿਬ ਬੜੀ ਬਾ ਦਲੀਲ ਸਾਰਿਆਂ ਨੂੰ ਸੰਤੁਸ਼ਟ ਕਰਦੇ। ਰਾਜੇ ਤੱਕ ਭਾਈ ਸਾਹਿਬ ਦੇ ਸ਼ਰਧਾਲੂ ਬਣ ਗਏ। ਭਾਈ ਜੀ ਨੇ ਗੁਰਸਿੱਖੀ ਦਾ ਬਹੁਤ ਪ੍ਰਚਾਰ ਉੱਥੇ ਕੀਤਾ ਗੁਰੂ ਕੀ ਕਾਂਛੀ ਵਿੱਚ। ਭਾਈ ਸਾਹਿਬ ਜੀ ਦੇ ਅੰਦਰ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਤਾਂਗ ਅਤੇ ਆਪਣੀ ਭੁੱਲ ਦਾ ਪਛਤਾਵਾ ਸਦਾ ਉਹਨਾਂ ਨੂੰ ਸਲਦਾ ਰਹਿੰਦਾ ਤੇ ਸਦਾ ਆਪ ਜੀ ਗੁਰੂ ਚਰਨਾਂ ਵਿੱਚ ਭੁੱਲ ਦੀ ਮੁਆਫ਼ੀ ਅਤੇ ਦਰਸ਼ਨਾਂ ਦੀ ਪ੍ਰਾਪਤੀ ਲਈ ਅਰਦਾਸਾਂ ਕਰਦੇ ਰਹਿੰਦੇ। ਜਾਣੀ ਜਾਣ ਗੁਰਦੇਵ ਨੇ ਭਾਈ ਸਾਹਿਬ ਜੀ ਦੀਆਂ ਅਰਦਾਸਾਂ ਤੇ ਆਰਾਧਨਾ ਨੂੰ ਸੁਣ ਕੇ ਕਾਂਛੀ ਦੇ ਰਾਜ ਨੂੰ ਪੱਤਰਿਕਾ ਲਿਖੀ ਕਿ ਇੱਕ ਸਿੱਖ ਦੇ ਹੱਥੀਂ ਭੇਜੀ ਕਿ ਸਾਡਾ ਇੱਕ ਚੋਰ ਜਿਸਦਾ ਨਾਮ ਗੁਰਦਾਸ ਹੈ ਤੁਹਾਡੇ ਸ਼ਹਿਰ ਵਿੱਚ ਰਹਿੰਦਾ, ਤੁਸੀਂ ਉਸ ਦੀਆਂ ਮੁਸ਼ਕਾਂ ਮੰਨ ਕੇ ਸਾਡੇ ਪਾਸ ਛੇਤੀ ਭੇਜ ਦਿਓ, ਤੁਹਾਡੇ ਉੱਤੇ ਗੁਰੂ ਕੀ ਖੁਸ਼ੀ ਹੋਵੇਗੀ। ਰਾਜੇ ਨੇ ਪੱਤਰਿਕਾ ਪੜ੍ਹ ਕੇ ਟੂਲ ਭਾਲ ਅਰੰਭੀ। ਰਾਜ ਦਰਬਾਰ ਵਿੱਚੋਂ ਜਦੋਂ ਕਥਾ ਕਰਨ ਵਾਸਤੇ ਭਾਈ ਗੁਰਦਾਸ ਜੀ ਆਏ, ਰਾਜੇ ਨੇ ਸੁੱਧੇ ਸਿੱਧ ਪੁੱਛਿਆ ਕਿ ਸਤਿਗੁਰਾਂ ਦੀ ਪੱਤਰਿਕਾ ਆਈ ਹੈ, ਇਸ ਸ਼ਹਿਰ ਵਿੱਚ ਕੋਈ ਹੋਰ ਵੀ ਗੁਰਦਾਸ ਨਾਮ ਦਾ ਸਿੱਖ ਹੈ ਜਿਸ ਨੂੰ ਸਤਿਗੁਰੂ ਜੀ ਨੇ ਚੋਰ ਲਿਖਿਆ ਹੈ ਅਤੇ ਉਸ ਨੂੰ ਮੁਸ਼ਕਾਂ ਬੰਨ ਕੇ ਅੰਮ੍ਰਿਤਸਰ ਸਾਹਿਬ ਭੇਜਣ ਲਈ ਹੁਕਮ ਕੀਤਾ ਹੈ? ਸਤਿਗੁਰੂ ਜੀ ਦੀ ਪੱਤਰਿਕਾ ਪੜ੍ਹ ਕੇ ਭਾਈ ਸਾਹਿਬ ਨੇ ਰਾਜੇ ਨੂੰ ਬਿਨਾਂ ਝਿਜਕ ਕਿਹਾ ਕਿ ਹੇ ਰਾਜਨ, ਮੈਂ ਹੀ ਗੁਰੂ ਕਾ ਚੋਰ ਹਾਂ, ਮੈਨੂੰ ਹੀ ਮੁਸ਼ਕਾਂ ਬੰਨ ਕੇ ਪੇਸ਼ ਕਰਨ ਲਈ ਸਤਿਗੁਰਾਂ ਹੁਕਮ ਭੇਜਿਆ ਹੈ। ਸਾਰੀ ਹੱਡ ਬੀਤੀ ਰਾਜੇ ਨੂੰ ਸੁਣਾਈ ਤੇ ਕਿਹਾ ਕਿ ਤੁਸੀਂ ਮੇਰੀਆਂ ਮੁਸ਼ਕਾਂ ਬੰਨ ਕੇ ਮੈਨੂੰ ਸਿੱਖਾਂ ਦੇ ਹਵਾਲੇ ਕਰ ਦਿਓ। ਇਸ ਤਰ੍ਹਾਂ ਭਾਈ ਸਾਹਿਬ ਗੁਰਸਿੱਖਾਂ ਸਮੇਤ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਅਤੇ ਆਪਣੀ ਭੁੱਲ ਬਖਸ਼ਾਈ। ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਸੰਬੋਧਨ ਕਰਕੇ ਪੁੱਛਿਆ, ਭਾਈ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਇਹ ਕੀ ਹੋਇਆ? ਤਾਂ ਭਾਈ ਗੁਰਦਾਸ ਜੀ ਨੇ ਗੁਰੂ ਚਰਨਾਂ ਵਿੱਚ ਖਲੋ ਕੇ ਬੇਨਤੀ ਕੀਤੀ, ਪਾਤਸ਼ਾਹ ਜਿਸ ਤਰ੍ਹਾਂ ਧਰਤੀ ਉੱਪਰ ਬੜੇ ਬੜੇ ਮਜ਼ਬੂਤ ਕਿਲੇ ਹਨ ਪਰ ਜਦੋਂ ਭੁਚਾਲ ਆਉਂਦਾ ਹੈ ਨਾ ਤਾਂ ਸਾਰੇ ਕੰਬ ਜਾਂਦੇ ਹਨ। ਪਾਤਸ਼ਾਹ ਜੀਓ, ਜਦੋਂ ਹਨੇਰੀ ਵਗਦੀ ਹੈ ਨਾ ਤਾਂ ਸਾਰੇ ਵੱਡੇ ਛੋਟੇ ਦਰਖਤ ਹਿੱਲਣ ਲੱਗ ਪੈਂਦੇ ਹਨ। ਹੇ ਦਾਤਾ, ਜਦੋਂ ਜੰਗਲ ਵਿੱਚ ਅੱਗ ਲੱਗੇ ਤਾਂ ਛੋਟੇ ਵੱਡੇ ਸਾਰੇ ਘਾਹ ਬੂਟੇ ਸੜ ਜਾਂਦੇ ਹਨ। ਹੇ ਮੇਰੇ ਦਾਤਾ, ਦਰਿਆ ਵਿੱਚ ਜੇ ਹੜ੍ਹ ਆ ਜਾਵੇ ਤਾਂ ਉਸਨੂੰ ਕੌਣ ਰੋਕ ਸਕਦਾ ਹੈ? ਭਾਵ ਕੋਈ ਨਹੀਂ ਰੋਕ ਸਕਦਾ। ਹੇ ਗਰੀਬ ਨਵਾਜ਼ ਜੀ, ਜੇ ਆਕਾਸ਼ ਹੀ ਪਾਟ ਜਾਵੇ ਉਸਨੂੰ ਟਾਕੀ ਕੌਣ ਲਾ ਸਕਦਾ ਹੈ? ਜੇ ਕੋਈ ਕਹੇ ਕਿ ਮੈਂ ਅੰਬਰ ਪਾਟੇ ਨੂੰ ਜੋੜ ਦਿਆਂਗਾ, ਇਹ ਸਭ ਝੂਠ ਹੈ। ਜਿਹੜੇ ਗੁਰੂ ਦੇ ਸਾਂਗ ਵਿੱਚ ਸਾਬਤ ਰਹਿੰਦੇ ਹਨ ਉਹ ਬਹੁਤ ਥੋੜ੍ਹੇ ਬੰਦੇ ਹਨ। ਅਤੇ ਫਿਰ ਭਾਈ ਸਾਹਿਬ ਨੇ ਇੱਕ ਪੌੜੀ ਰਚਨਾ ਕੀਤੀ, ਧਰਤੀ ਉੱਪਰ ਕੋਟ ਗੜ ਭੁਚਾਲ ਕਮੰਦੇ ਝੱਖੜ ਆਏ ਤਰਵਰਾਂ ਸਰਬੱਤ ਹਲੰਦੇ ਡਵ ਲੱਗੇ ਉਜਾੜ ਵਿੱਚ ਸਭ ਘਾਹ ਜਲੰਦੇ ਹੜ ਆਏ ਕਿਨ ਥੰਮੇ ਹੁਣ ਦਰਿਆ ਵਹੰਦੇ ਅੰਬਰ ਪਾਟੇ ਥਿਗਲੀ ਕੁੜਿਆਰ ਕਰਨ ਦੇ ਸਾਂਗੈ ਅੰਦਰ ਸਾਬਤੇ ਸੇ ਵਿਰਲੇ ਬੰਦੇ ਸਾਂਗੈ ਅੰਦਰ ਸਾਬਤੇ ਸੇ ਵਿਰਲੇ ਬੰਦੇ। ਭਾਈ ਗੁਰਦਾਸ ਜੀ ਨੇ ਗੁਰੂ ਚਰਨਾਂ ਵਿੱਚ ਆਜਿਜ਼ ਹੋ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇ ਦੇਵੇ ਤਾਂ ਉਸਨੂੰ ਕੌਣ ਬਚਾ ਸਕਦਾ ਹੈ? ਭਾਵ ਕੋਈ ਨਹੀਂ ਬਚਾ ਸਕਦਾ। ਜੇ ਪਹਿਰਾ ਦੇਣ ਵਾਲਾ ਹੀ ਘਰ ਦੀ ਚੋਰੀ ਕਰਨ ਲੱਗ ਜਾਵੇ ਤਾਂ ਉਸਦੀ ਰਖਵਾਲੀ ਕੌਣ ਕਰ ਸਕਦਾ ਹੈ? ਭਾਵ ਕੋਈ ਨਹੀਂ ਕਰ ਸਕਦਾ। ਜੇ ਬੇੜੀ ਹੀ ਮਲਾਹ ਡੋਬਣਾ ਚਾਹੇ ਫਿਰ ਬੇੜੀ ਪਾਰ ਕਿਵੇਂ ਉੱਤਰ ਸਕਦੀ ਹੈ? ਭਾਵ ਨਹੀਂ ਉੱਤਰ ਸਕਦੀ, ਨਹੀਂ ਬਚ ਸਕਦੀ। ਜੇ ਆਗੂ ਹੀ ਸਾਥੀਆਂ ਨੂੰ ਉਜਾੜ ਵੱਲ ਲੈ ਤੁਰੇ ਤਾਂ ਕਿਸ ਅੱਗੇ ਪੁਕਾਰ ਕੀਤੀ ਜਾ ਸਕਦੀ ਹੈ? ਭਾਵ ਕਿਸੇ ਅੱਗੇ ਵੀ ਪੁਕਾਰ ਨਹੀਂ ਕੀਤੀ ਜਾ ਸਕਦੀ। ਜੇ ਰਖਵਾਲੀ ਲਈ ਲਾਈ ਹੋਈ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਉਸ ਖੇਤ ਦੀ ਰਖਵਾਲੀ ਕਿਵੇਂ ਹੋ ਸਕਦੀ ਹੈ? ਭਾਵ ਕਦੇ ਨਹੀਂ ਹੋ ਸਕਦੀ। ਪਾਤਸ਼ਾਹ, ਜੇ ਗੁਰੂ ਹੀ ਸਵਾਂਗ ਰਚ ਕੇ ਸਿੱਖ ਨੂੰ ਭਰਮਾਉਣਾ ਚਾਹੇ, ਸਿੱਖ ਵਿਚਾਰੇ ਦੀ ਕੀ ਹੈਸੀਅਤ ਕਿ ਉਸ ਸਵਾਂਗ ਵਿੱਚ ਸਾਬਤ ਰਹਿ ਸਕੇ? ਭਾਵ ਨਹੀਂ ਰਹਿ ਸਕਦਾ। ਜੇ ਮਾਉ ਪੁੱਤੈ ਵਿਸ ਦੇ ਤਿਸ ਤੇ ਕਿਸ ਪਿਆਰਾ, ਜੇ ਘਰ ਪੰਨੈ ਪਾਹਰੂ ਕੌਣ ਰੱਖਣ ਹਾਰਾ, ਬੇੜਾ ਡੋਬੈ ਪਾਤਣੀ ਕਿਉਂ ਪਾਰ ਉਤਾਰਾ, ਆਗੂ ਲੈ ਉੱਜੜ ਪਵੇ ਕਿਸ ਕਰੈ ਪੁਕਾਰਾ, ਜੇਕਰ ਖੇਤੈ ਖਾਏ ਵਾੜ ਕੋਲ ਹੈ ਨ ਸਾਰਾ, ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ, ਕਿਆ ਸਿੱਖ ਵਿਚਾਰਾ। ਭਾਈ ਸਾਹਿਬ ਜੀ ਦੇ ਬੜੇ ਪਿਆਰ ਵਿੱਚ ਭਿੱਜੇ ਨਿਮਰਤਾ ਨਾਲ ਭਰਪੂਰ ਬਚਨ ਸਤਿਗੁਰੂ ਜੀ ਸੁਣੀ ਗਏ। ਅਖੀਰ ਭਾਈ ਸਾਹਿਬ ਜੀ ਨੂੰ ਪੁੱਛਿਆ ਕਿ ਤੁਸੀਂ ਹੀ ਦੱਸੋ ਕਿ ਕਿਵੇਂ ਗੁਰੂ ਦੀ ਪ੍ਰੀਖਿਆ, ਗੁਰੂ ਦੇ ਸਵਾਂਗ ਵਿੱਚੋਂ ਸਿੱਖ ਪੂਰਾ ਉੱਤਰ ਸਕਦਾ ਹੈ? ਭਾਈ ਸਾਹਿਬ ਜੀ ਨੇ ਉੱਤਰ ਦਿੱਤਾ ਗਰੀਬ ਨਿਵਾਜ, ਸਿੱਖ ਕਦੇ ਵੀ ਗੁਰੂ ਦੇ ਸਵਾਂਗ ਵਿੱਚ ਪੂਰਾ ਨਹੀਂ ਉੱਤਰ ਸਕਦਾ। ਆਪ ਦੀ ਓਟ ਤੇ ਆਪ ਜੀ ਦੇ ਆਸਰੇ ਨਾਲ ਹੀ ਸਿੱਖ ਗੁਰੂ ਕਸਵੱਟੀ ਤੇ ਪੂਰਾ ਉੱਤਰ ਸਕਦਾ ਹੈ, ਆਪਣੇ ਜ਼ੋਰ ਨਾਲ ਕਦਾਚਿਤ ਨਹੀਂ। ਜਿਸ ਤਰ੍ਹਾਂ ਲੂਣ ਤੇ ਕਾਗਜ਼ ਪਾਣੀ ਵਿੱਚ ਪਾ ਦਈਏ ਝੱਟ ਗਲ ਜਾਂਦੇ ਨੇ, ਜੇ ਲੂਣ ਅਤੇ ਕਾਗਜ਼ ਨੂੰ ਘਿਓ ਨਾਲ ਚੋਪੜ ਕੇ ਪਾਣੀ ਵਿੱਚ ਪਾ ਦਈਏ ਫਿਰ ਨਹੀਂ ਗਲਦੇ। ਜਿਵੇਂ ਰੂਈ ਅੱਗ ਦੇ ਮੋਹਰੇ ਇੱਕ ਛਿਨ ਵੀ ਟਿਕ ਨਹੀਂ ਸਕਦੀ, ਪਰ ਜੇ ਉਸੇ ਰੂਈ ਦੀ ਵੱਟੀ ਬਣਾ ਕੇ ਤੇਲ ਵਿੱਚ ਪਾ ਦਈਏ ਫਿਰ ਸਾਰੀ ਰਾਤ ਬਲਦੀ ਰਹਿੰਦੀ ਹੈ ਤੇ ਪ੍ਰਕਾਸ਼ ਵੀ ਦਿੰਦੀ ਹੈ। ਗੁੱਡੀ ਭਾਵ ਪਤੰਗ ਭਾਵੇਂ ਆਕਾਸ਼ ਵਿੱਚ ਚੜਿਆ ਹੋਵੇ ਪਰ ਗੁੱਡੀ ਆਕਾਸ਼ ਵਿੱਚ ਓਨਾ ਚਿਰ ਹੀ ਉਡਾਰੀਆਂ ਮਾਰਦੀ ਹੈ ਜਿੰਨਾ ਚਿਰ ਡੋਰ ਦੇ ਨਾਲ ਜੁੜੀ ਰਹਿੰਦੀ ਹੈ। ਡੋਰ ਨਾਲੋਂ ਟੁੱਟੀ ਪਤੰਗ ਇੱਕਦਮ ਧਰਤੀ ਤੇ ਡਿੱਗ ਪੈਂਦੀ ਹੈ। ਸੱਪ ਦੇ ਜ਼ਹਿਰ ਤੋਂ ਕੋਈ ਬਚ ਨਹੀਂ ਸਕਦਾ, ਪਰ ਜੇ ਮੂੰਹ ਵਿੱਚ ਗਾਰੜੂ ਬੂਟੀ ਪਾਈ ਹੋਵੇ ਫਿਰ ਸੱਪ ਦੇ ਜ਼ਹਿਰ ਦਾ ਅਸਰ ਨਹੀਂ ਹੁੰਦਾ। ਰਾਜਾ ਜੇ ਫਕੀਰ ਦਾ ਰੂਪ ਧਾਰ ਕੇ ਫਿਰਦਾ ਹੈ ਉਸਦਾ ਮਕਸਦ ਪ੍ਰਜਾ ਦੇ ਦੁੱਖ ਸੁਣ ਕੇ ਉਹਨਾਂ ਨੂੰ ਦੂਰ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਜਿਸ ਸਿੱਖ ਦੀ ਗੁਰੂ ਆਪ ਅੰਗ ਸੰਗ ਹੋ ਕੇ ਸਹਾਇਤਾ ਤੇ ਰੱਖਿਆ ਕਰੇ ਉਹ ਹੀ ਕੇਵਲ ਤੇ ਕੇਵਲ ਉਹ ਹੀ ਗੁਰੂ ਦੇ ਰਚੇ ਸਵਾਂਗ ਵਿੱਚੋਂ ਪੂਰਾ ਉੱਤਰ ਸਕਦਾ ਹੈ, ਹੋਰ ਕੋਈ ਨਹੀਂ। ਭਾਈ ਗੁਰਦਾਸ ਜੀ ਨੇ ਅਗਲੀ ਪੌੜੀ ਰਚਨਾ ਕੀਤੀ 35ਵੀਂ ਵਾਰ ਦੀ 23ਵੀਂ ਪੌੜੀ, ਜਲ ਵਿੱਚ ਕਾਗਜ਼ ਲੂਣ ਜਿਉਂ ਘੇ ਚੋਪੜ ਪਾਏ, ਜਲ ਵਿੱਚ ਕਾਗਜ਼ ਲੂਣ ਜਿਉਂ ਘੇ ਚੋਪੜ ਪਾਏ, ਦੇਵੀ ਦੀਵੇ ਵੱਟੀ ਤੇਲ ਦੇ ਸਭ ਰਾਤ ਜਲਾਏ, ਵਾਏ ਮੰਡਲ ਜਿਉਂ ਡੋਰ ਫੜ ਗੁੱਡੀ ਉਡਾਏ, ਮੂੰਹ ਵਿੱਚ ਗਰੜ ਦੁਗਾਰ ਪਾਏ ਜਿਉਂ ਸੱਪ ਲੜਾਏ, ਰਾਜਾ ਫਿਰੈ ਫਕੀਰ ਹੋਏ ਸੁਣ ਦੁੱਖ ਮਿਟਾਏ, ਸੰਗ ਹੈ ਅੰਦਰ ਸਾਬਤਾ ਜਿਸ ਗੁਰੂ ਸਹਾਏ, ਸੰਗ ਹੈ ਅੰਦਰ ਸਾਬਤਾ ਜਿਸ ਗੁਰੂ ਸਹਾਏ। ਕਈ ਵਾਰ ਹਉਮੈ ਐਸੇ ਸੂਖਸ਼ਮ ਢੰਗ ਨਾਲ ਅੰਦਰ ਪ੍ਰਵੇਸ਼ ਕਰਕੇ ਬੈਠ ਜਾਂਦੀ ਹੈ ਕਿ ਪਤਾ ਉਦੋਂ ਚੱਲਦਾ ਹੈ ਜਦੋਂ ਆਤਮਕ ਪੈਂਡੇ ਵਿੱਚ ਚੱਲਣ ਲਈ ਦੀਵਾਰ ਬਣ ਜਾਵੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜੀਵਨ ਦੀ ਇੱਕ ਘਟਨਾ ਨੂੰ ਵਾਚੀਏ, ਸ਼ਾਇਦ ਕੁਝ ਸਮਝ ਪੈ ਜਾਵੇ। ਗੁਰੂ ਘਰ ਦੇ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਆਤਮਾ ਨਾਮ ਸਿਮਰਨ ਦੀ ਕਮਾਈ ਨਾਲ ਰਸਲੀਨ ਹੋਈ ਆਤਮਾ ਸੀ। ਆਪ ਜੀ ਨੂੰ ਜਿਨ੍ਹਾਂ ਮਹਾਂਪੁਰਖਾਂ ਦੀ ਸੰਗਤ ਨਾਲ ਗੁਰੂ ਚਰਨਾਂ ਨਾਲ ਪ੍ਰੀਤ ਪ੍ਰਾਪਤ ਹੋਈ ਉਹਨਾਂ ਦਾ ਨਾਂ ਭਾਈ ਸਾਹਿਬ ਜੀ ਨੇ ਆਪਣੀਆਂ ਲਿਖਤਾਂ ਵਿੱਚ ਜ਼ਿਕਰ ਨਹੀਂ ਕੀਤਾ, ਨਾ ਉਹ ਨਹੀਂ ਦੱਸਿਆ। ਆਪ ਜੀ ਸਤਿਕਾਰ ਨਾਲ ਉਹਨਾਂ ਨੂੰ ਦਾਤਾ ਜੀ ਕਹਿ ਕੇ ਮੁਖਾਤਬ ਹੋਏ ਹਨ ਤੇ ਸਨਮਾਨ ਦੇ ਸੰਬੋਧਨ ਕਰਦੇ ਹਨ। ਆਪ ਜੀ ਹਰ ਰੋਜ਼ ਉਹਨਾਂ ਦੀ ਪ੍ਰੇਰਨਾ ਸਦਕਾ ਸ੍ਰੀ ਦਰਬਾਰ ਸਾਹਿਬ ਜਾ ਕੇ ਉੱਥੇ ਘੰਟਿਆਂ ਬੱਧੀ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਾਮ ਜਪ ਦੀ ਕਮਾਈ ਕਰਦੇ। ਸਮੇਂ ਨਾਲ ਆਤਮਾ ਪਵਿੱਤਰ ਹੋ ਕੇ ਨਾਮ ਰਸ ਵਿੱਚ ਲੀਨ ਹੋ ਗਈ। 6-7 ਮਹੀਨੇ ਬੜੇ ਆਨੰਦ ਨਾਲ ਨਾਮ ਰਸ ਪੀਂਦਿਆਂ ਬਤੀਤ ਹੋ ਗਏ। ਇੱਕ ਸਮਾਂ ਐਸਾ ਆਇਆ ਨਾਮ ਰਸ ਵਿੱਚ ਤੋਟ ਪੈਣੀ ਸ਼ੁਰੂ ਹੋ ਗਈ। ਸੁਰਤ ਵਿੱਚ ਨਾਮ ਰਸ ਦੀ ਥਾਂ ਰੁੱਖਾਪਣ ਆਉਣਾ ਸ਼ੁਰੂ ਹੋ ਗਿਆ। ਭਾਈ ਸਾਹਿਬ ਇੱਕ ਦਿਨ ਆਪਣੇ ਦਾਤਾ ਲੋਕ ਜੀ ਪਾਸ ਗਏ। ਆਪ ਨੇ ਬੇਨਤੀ ਕੀਤੀ, ਮਹਾਰਾਜ ਜੀ, ਗੁਰੂ ਮੇਰੇ ਨਾਲ ਪਿਛਲਾ ਸਮਾਂ ਨਾਮ ਰਸ ਮਾਣਦਿਆਂ ਬੜੇ ਆਨੰਦ ਵਿੱਚ ਬਤੀਤ ਹੋਇਆ। ਪਤਾ ਨਹੀਂ ਕੀ ਕਾਰਨ ਬਣਿਆ, ਨਾਮ ਦੀ ਰੌ ਘਟਣੀ ਆਰੰਭ ਹੋ ਗਈ ਹੈ ਤੇ ਨਾਮ ਦਾ ਰਸ ਵੀ ਫਿੱਕਾ ਪੈ ਗਿਆ ਹੈ। ਉਹ ਦਾਤਾ ਲੋਕ ਮੁਸਕਰਾਏ ਤੇ ਭਾਈ ਵੀਰ ਸਿੰਘ ਜੀ ਨੂੰ ਪੁੱਛਣ ਲੱਗੇ, ਤੁਸੀਂ ਅੰਮ੍ਰਿਤ ਵੇਲੇ ਕਿੱਥੇ ਬੈਠ ਕੇ ਨਾਮ ਦਾ ਅਭਿਆਸ ਕਰਦੇ ਹੋ? ਤਾਂ ਭਾਈ ਸਾਹਿਬ ਨੇ ਆਖਿਆ ਕਿ ਆਪ ਦੇ ਹੁਕਮ ਮੁਤਾਬਕ ਮੈਂ ਪਹਿਲਾਂ ਵੀ ਦਰਬਾਰ ਸਾਹਿਬ ਜਾਂਦਾ ਸਾਂ ਤੇ ਹੁਣ ਵੀ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਨਾਮ ਦੀ ਘਾਲ ਕਰਦਾ ਹਾਂ। ਤਦ ਉਹ ਗੁਰਮੁਖ ਪਿਆਰੇ ਗੰਭੀਰ ਸੁਰ ਵਿੱਚ ਬੋਲੇ, ਵੀਰ ਸਿਆਂ, ਸ੍ਰੀ ਦਰਬਾਰ ਸਾਹਿਬ ਤਾਂ ਮਹਾਨ ਪਾਵਨ ਪਵਿੱਤਰ ਅਸਥਾਨ ਹੈ, ਉੱਥੇ ਤੇਰੇ ਵਰਗੇ ਮਾਇਆਧਾਰੀ ਦਾ ਕੀ ਹੱਕ ਹੈ ਕਿ ਤੂੰ ਘੰਟਿਆਂ ਬੱਧੀ ਇਸ ਪਵਿੱਤਰ ਹਰਿਮੰਦਰ ਵਿੱਚ ਬੈਠਾ ਰਹੇ? ਜੇ ਨਾਮ ਦੀ ਘਾਲ ਕਮਾਈ ਕਰਨੀ ਹੈ ਫਿਰ ਕੋਈ ਇਕਾਂਤ ਬਾਗ ਬਾਗ ਬਗੀਚਾ ਟੋਲ, ਉੱਥੇ ਬੈਠ ਕੇ ਨਾਮ ਦੀ ਘਾਲ ਕਰ। ਆਪ ਨੇ ਸਤਿਬਚਨ ਕਿਹਾ। ਭਾਈ ਸਾਹਿਬ, ਭਾਈ ਵੀਰ ਸਿੰਘ ਹੋਰੀ ਅਗਲੇ ਪਲਕ ਰਾਮ ਬਾਗ ਦੇ ਇੱਕ ਕੋਨੇ ਬਗੀਚੇ ਵਿੱਚ ਆਪਣੇ ਸਿਮਰਨ ਕਰਨ ਲਈ ਥਾਂ ਨਿਯੁਕਤ ਕਰ ਲਈ। ਜਿਸ ਸਮੇਂ ਪਹਿਲਾਂ ਹਰਿਮੰਦਰ ਸਾਹਿਬ ਜਾਇਆ ਕਰਦੇ ਸਨ ਉਸੇ ਨੇਮ ਨਾਲ ਰਾਮ ਬਾਗ ਦੇ ਬਗੀਚੇ ਵਿੱਚ ਬੈਠ ਕੇ ਨਾਮ ਸਿਮਰਨ ਆਰੰਭ ਕਰ ਦਿੱਤਾ। ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ। ਪਹਿਲੇ ਦਿਨ ਹੀ ਜੋ ਨਾਮ ਰਸ ਵਿੱਚ ਵੱਜ ਪਈ ਹੋਈ ਸੀ ਟੁੱਟ ਗਈ ਅਤੇ ਨਾਮ ਰਸ ਦਾ ਪ੍ਰਵਾਹ ਸੁਰਤ ਵਿੱਚ ਦੂਣ ਸਵਾਇਆ, ਆਨੰਦਦਾਤਾ ਬਣ ਗਿਆ। ਸੁਰਤ ਰਸ ਅਤੇ ਖੇੜੇ ਨਾਲ ਭਰ ਗਈ। ਬੜਾ ਆਨੰਦ ਪੂਰਵਕ ਸਮਾਂ ਬਤੀਤ ਹੁੰਦਾ ਗਿਆ। 6-9 ਮਹੀਨੇ ਬਾਅਦ ਫਿਰ ਆਪ ਨੂੰ ਮਹਿਸੂਸ ਹੋਇਆ ਕਿ ਪਹਿਲੇ ਵਾਲਾ ਨਾਮ ਦਾ ਰਸ ਫਿਰ ਅਲੋਪ ਹੋ ਰਿਹਾ ਹੈ। ਦਿਨੋਂ ਦਿਨ ਸੁਰਤ ਮੁੜ ਰੁੱਖੇਪਣ ਵੱਲ ਜਾ ਰਹੀ ਹੈ। ਭਾਈ ਸਾਹਿਬ, ਭਾਈ ਵੀਰ ਸਿੰਘ ਹੋਰੀ ਫਿਰ ਉਦਾਸ ਰਹਿਣ ਲੱਗੇ। ਇੱਕ ਦਿਨ ਫਿਰ ਦਾਤਾ ਜੀ ਦੀ ਭਾਲ ਕੀਤੀ ਅਤੇ ਉਹਨਾਂ ਦੇ ਚਰਨਾਂ ਵਿੱਚ ਰਜੋਈ ਕੀਤੀ ਕਿ ਦਾਤਾ ਜੀ, ਹੁਣ 6 ਮਹੀਨੇ ਬੜਾ ਆਨੰਦ ਬਣਿਆ ਰਿਹਾ ਪਰ ਹੁਣ ਫਿਰ ਅਚਾਨਕ ਨਾਮ ਰਸ ਵਿੱਚ ਤੋਟ ਪੈ ਗਈ। ਸੁਰਤ ਨਾਮ ਰਸ ਤੋਂ ਸੱਖਣੀ ਹੋ ਗਈ। ਦਾਤਾ ਲੋਕ ਭਾਈ ਸਾਹਿਬ ਨੂੰ ਸੰਬੋਧਨ ਕਰਕੇ ਬੋਲੇ, ਵੀਰ ਸਿਆਂ, ਨਾਮ ਕਿੱਥੇ ਬੈਠ ਕੇ ਜਪਦਾ ਹੁੰਦਾ? ਤਾਂ ਭਾਈ ਵੀਰ ਸਿੰਘ ਹੋਰਾਂ ਨੇ ਉੱਤਰ ਦਿੱਤਾ, ਜੀ, ਰਾਮ ਬਾਗ ਦੇ ਬਗੀਚੇ ਵਿੱਚ। ਅਤੇ ਉਹ ਦਾਤਾ ਜੀ ਮੁਸਕਰਾਏ ਅਤੇ ਆਪਣੀ ਗੰਭੀਰ ਸੁਰ ਵਿੱਚ ਕਹਿਣ ਲੱਗੇ, ਵੀਰ ਸਿਆਂ, ਹੋਵੇਂ ਸਿੱਖ ਘਰਾਣੇ ਦਾ ਜੰਮਪਲ, ਵੱਸਦਾ ਹੋਵੇਂ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਅੰਮ੍ਰਿਤਸਰ ਵਿੱਚ ਅਤੇ ਗੁਰਸਿੱਖੀ ਮਿਲੀ ਹੋਵੇ ਗੁਰੂ ਨਾਨਕ ਦੇ ਚਰਨਾਂ ਵਿੱਚੋਂ ਤੇ ਗੁਰੂ ਦੇ ਦਰ ਵਿੱਚੋਂ ਇੰਨੀਆਂ ਦਾਤਾਂ ਪ੍ਰਾਪਤ ਕਰਕੇ ਫਿਰ ਤੂੰ ਹੀ ਦੱਸ, ਗੁਰਸਿੱਖ ਦੇ ਨਾਮ ਜਪ ਦੀ ਘਾਲ ਕਮਾਈ ਦਾ ਅਸਥਾਨ ਹਰਿਮੰਦਰ ਸਾਹਿਬ ਹੈ ਜਾਂ ਰਾਮ ਬਾਗ? ਕੱਲ੍ਹ ਤੋਂ ਰਾਮ ਬਾਗ ਨਹੀਂ ਜਾਣਾ, ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਨਾਮ ਰਸ ਲਈ ਅਰਦਾਸ ਕਰੀ, ਗੁਰੂ ਚਰਨਾਂ ਵਿੱਚ ਬੈਠ ਕੇ ਨਾਮ ਦੀ ਘਾਲ ਕਰੀ, ਜ਼ਰੂਰ ਪਾਤਸ਼ਾਹ ਮਿਹਰ ਕਰਨਗੇ। ਦੂਸਰੇ ਦਿਨ ਜਿਵੇਂ ਗੁਰਮੁਖ ਆਤਮਾ ਦਾਤਾ ਜੀ ਨੇ ਕਿਹਾ ਸੀ ਉਸੇ ਨਾਂ ਨੇਮ ਅਨੁਸਾਰ ਆਪ ਜੀ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਗੁਰੂ ਚਰਨਾਂ ਵਿੱਚ ਜਾ ਹਾਜ਼ਰ ਹੋਏ, ਅਰਦਾਸ ਬੇਨਤੀ ਕਰਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਏ। ਆਪ ਜੀ ਨਵੇਕਲੀ ਜਗ੍ਹਾ ਬੈਠ ਕੇ ਗੁਰੂ ਸ਼ਬਦ ਦੀ ਕਮਾਈ ਵਿੱਚ ਜੁਟ ਗਏ। ਬੈਠਦਿਆਂ ਸਾਰ ਸਤਿਗੁਰੂ ਜੀ ਨੇ ਪਹਿਲਾਂ ਨਾਲੋਂ ਵੀ ਦੂਣੀ ਚੌਣੀ ਨਾਮ ਰਸ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਆਤਮਾ ਕਿਸੇ ਅਕਹਿ ਆਨੰਦੀ ਰਸ ਨੂੰ ਮੰਨਣ ਲੱਗੀ। ਮਨ, ਇੰਦਰੇ, ਸਰੀਰ ਤ੍ਰਿਬੁੱਧ ਹੋ ਗਏ। ਘੰਟਿਆਂ ਬੱਧੀ ਨਾਮ ਰਸ ਨੂੰ ਮਾਣਦਿਆਂ ਅੰਤਰਮੁਖੀ ਬਿਰਤੀ ਦੁਆਰਾ ਭਾਈ ਸਾਹਿਬ ਹੋਰੀ ਪ੍ਰਭੂ ਚਰਨਾਂ ਨਾਲ ਜੁੜੇ ਰਹੇ। ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਗੁਰੂ ਪਾਤਸ਼ਾਹ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ, ਨਾਮ ਰਸ ਵਿੱਚ ਵਾਧਾ ਹੀ ਵਾਧਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਇੱਕ ਦਿਨ ਹਰਿਮੰਦਰ ਸਾਹਿਬ ਵਿੱਚੋਂ ਹਰ ਰੋਜ਼ ਦੇ ਨੇਮ ਅਨੁਸਾਰ ਜਦੋਂ ਮੈਂ ਬਾਹਰ ਆਇਆ ਤਾਂ ਦਾਤਾ ਲੋਕ ਜੀ ਬਾਹਰਲੀ ਪ੍ਰਕਰਮਾ ਵਿੱਚ ਮਿਲ ਪਏ, ਬੜਾ ਪਿਆਰ ਦਿੱਤਾ। ਪ੍ਰਕਰਮਾ ਦੇ ਵਿੱਚ ਆਪਣੇ ਪਾਸ ਬਿਠਾਲ ਲਿਆ ਤੇ ਪੁੱਛਣ ਲੱਗੇ, ਵੀਰ ਸਿੰਘ, ਹੁਣ ਨਾਮ ਰਸ ਵਿੱਚ ਤੋੜ ਤਾਂ ਨਹੀਂ ਪਈ? ਤਾਂ ਭਾਈ ਸਾਹਿਬ ਲਿਖਦੇ ਹਨ ਕਿ ਮੈਂ ਉੱਤਰ ਦਿੱਤਾ, ਜੀ, ਬੜੀ ਗੁਰੂ ਦੀ ਰਹਿਮਤ ਹੈ। ਫਿਰ ਕਹਿਣ ਲੱਗੇ, ਮੈਂ ਹੀ ਤੈਨੂੰ ਹਰਿਮੰਦਰ ਸਾਹਿਬ ਜਾਣ ਲਈ ਕਿਹਾ ਸੀ, ਮੈਂ ਹੀ ਤੈਨੂੰ ਦਰਬਾਰ ਸਾਹਿਬ ਛੱਡ ਕੇ ਰਾਮ ਬਾਗ ਜਾਣ ਲਈ ਕਿਹਾ ਅਤੇ ਮੁੜ ਨਾਮ ਰਸ ਦੀ ਤੋੜ ਨੂੰ ਦੂਰ ਕਰਨ ਲਈ, ਨਾਮ ਰਸ ਦੀ ਪ੍ਰਾਪਤੀ ਲਈ ਰਾਮ ਬਾਗ ਛੱਡ ਕੇ ਮੁੜ ਦਰਬਾਰ ਸਾਹਿਬ ਜਾ ਕੇ ਨਾਮ ਜਪ ਦੀ ਘਾਲ ਕਰਨ ਲਈ ਵੀ ਮੈਂ ਹੀ ਤੈਨੂੰ ਆਖਿਆ, ਪਰ ਤੁਸੀਂ ਮੈਨੂੰ ਕਦੇ ਪੁੱਛਿਆ ਨਹੀਂ ਕਿ ਐਸਾ ਕਰਨ ਲਈ ਤੁਸੀਂ ਕਿਉਂ ਵਾਰ ਵਾਰ ਕਰ ਰਹੇ ਹੋ, ਕਿਉਂ ਕਹਿ ਰਹੇ ਹੋ ਕਿ ਦਰਬਾਰ ਸਾਹਿਬ ਭੇਜਿਆ, ਫਿਰ ਆਪ ਹੀ ਦਰਬਾਰ ਸਾਹਿਬ ਜਾਣ ਤੋਂ ਰੋਕਿਆ, ਫਿਰ ਮੁੜ ਰਾਮ ਬਾਗ ਛੱਡ ਕੇ ਦਰਬਾਰ ਸਾਹਿਬ ਜਾਣ ਲਈ ਆਖਿਆ, ਕੀ ਕਾਰਨ ਹੈ? ਭਾਈ ਵੀਰ ਸਿੰਘ ਜੀ ਦਾਤਾ ਲੋਕ ਨੂੰ ਕਹਿਣ ਲੱਗੇ, ਦਾਤਾ, ਮੈਂ ਤਾਂ ਮੰਗਤਾ ਹਾਂ, ਮੰਗਤਾ ਦਾਤੇ ਨੂੰ ਕਿਉਂ ਪੁੱਛੇ? ਜੇ ਦਾਤਾ ਕਹੇ ਕਿ ਤੈਨੂੰ ਨਾਮ ਰਸ ਦੀ ਦਾਤ ਦਰਬਾਰ ਸਾਹਿਬ ਚੋਂ ਮਿਲਣੀ ਹੈ, ਮੰਗਤਾ ਨਾਮ ਰਸ ਦੀ ਦਾਤ ਲੈਣ ਲਈ ਦੌੜ ਕੇ ਦਰਬਾਰ ਸਾਹਿਬ ਚਲਾ ਜਾਂਦਾ ਹੈ। ਜੇ ਦਾਤਾ ਕਹਿ ਦੇਵੇ ਕਿ ਹੁਣ ਤੈਨੂੰ ਨਾਮ ਰਸ ਦੀ ਦਾਤ ਦਰਬਾਰ ਸਾਹਿਬ ਚੋਂ ਨਹੀਂ ਰਾਮ ਬਾਗ ਵਿੱਚੋਂ ਮਿਲਣੀ ਹੈ, ਮੰਗਤਾ ਕਿਉਂ ਪੁੱਛੇ? ਮੰਗਤਾ ਭੱਜ ਕੇ ਰਾਮ ਬਾਗ ਚਲਾ ਜਾਂਦਾ ਹੈ। ਜੇ ਮੁੜ ਦਾਤਾ ਜੀ ਕਹਿ ਦੇਣ ਕਿ ਹੁਣ ਨਾਮ ਰਸ ਦੀ ਦਾਤ ਰਾਮ ਬਾਗ ਵਿੱਚੋਂ ਨਹੀਂ ਗੁਰੂ ਰਾਮਦਾਸ ਦੇ ਦਰਬਾਰ ਵਿੱਚੋਂ ਪ੍ਰਾਪਤ ਹੋਣੀ ਹੈ ਤੇ ਮੰਗਤਾ ਮੁੜ ਦੌੜ ਕੇ ਦਰਬਾਰ ਸਾਹਿਬ ਪੁੱਜ ਕੇ ਦਾਤ ਪ੍ਰਾਪਤ ਕਰ ਲੈਂਦਾ ਹੈ। ਮੰਗਤੇ ਨੇ ਤਾਂ ਦਾਤ ਲੈਣੀ ਹੈ, ਮੈਨੂੰ ਪੁੱਛਣ ਦੀ ਕੀ ਲੋੜ ਹੈ। ਉਹ ਗੁਰਮੁਖ ਪਿਆਰੇ ਬੜੇ ਪ੍ਰਸੰਨ ਹੋਏ ਤੇ ਭਾਈ ਵੀਰ ਸਿੰਘ ਹੋਰਾਂ ਨੂੰ ਪੁੱਛਿਆ, ਤੁਹਾਨੂੰ ਪਤਾ ਕਿ ਦਰਬਾਰ ਸਾਹਿਬ ਵਿੱਚ ਬੈਠਿਆਂ ਤੁਹਾਨੂੰ ਨਾਮ ਰਸ ਦੀ ਤੋਟ ਕਿਉਂ ਵਾਪਰੀ? ਫਿਰ ਦੁਬਾਰਾ ਰਾਮ ਬਾਗ ਵਿੱਚ ਨਾਮ ਰਸ ਕਿਉਂ ਬੰਦ ਹੋਇਆ? ਭਾਈ ਵੀਰ ਸਿੰਘ ਹੋਰਾਂ ਨੇ ਉੱਤਰ ਦਿੱਤਾ ਕਿ ਮੈਨੂੰ ਕੋਈ ਪਤਾ ਨਹੀਂ। ਤਦ ਉਹਨਾਂ ਗੁਰਮੁਖ ਪਿਆਰਿਆਂ ਨੇ ਆਖਿਆ ਕਿ ਵੀਰ ਸਿੰਘ, ਜਦੋਂ ਕਈ ਸਾਲ ਤੈਨੂੰ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਨਾਮ ਰਸ ਮਾਣਦਿਆਂ ਬੀਤੇ ਨਾ, ਇੱਕ ਦਿਨ ਤੇਰੇ ਨੇੜੇ ਦੋ ਬਜ਼ੁਰਗ ਵਡੇਰੀ ਉਮਰ ਵਾਲੇ ਦਰਬਾਰ ਸਾਹਿਬ ਵਿੱਚ ਬੈਠੇ ਆਪਸੀ ਦੁਨਿਆਵੀ ਗੱਲਾਂ ਕਰ ਰਹੇ ਸਨ। ਤੇਰੇ ਮਨ ਵਿੱਚ ਉਹਨਾਂ ਵੱਲ ਵੇਖ ਕੇ ਨਫ਼ਰਤ ਵੀ ਆਈ ਕਿ ਵੇਖੋ ਇਹਨਾਂ ਦੀ ਉਮਰ ਲੰਘ ਚੱਲੀ ਹੈ, ਧੌਲੇ ਆ ਗਏ ਹਨ, ਇਹ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਵੀ ਗੱਲਾਂ ਹੀ ਕਰ ਰਹੇ ਹਨ। ਅਤੇ ਨਾਲ ਹੀ ਸੂਖਮ ਹਉਮੈ ਮਨ ਵਿੱਚ ਆ ਗਈ, ਹੰਕਾਰ ਮਨ ਵਿੱਚ ਆ ਗਿਆ ਕਿ ਦੇਖੋ ਮੈਂ ਜਵਾਨੀ ਦੀ ਅਵਸਥਾ ਵਿੱਚ ਹੀ ਹਰਿਮੰਦਰ ਸਾਹਿਬ ਆ ਕੇ ਨਾਮ ਜਪ ਦੀ ਘਾਲ ਕਰਦਾ ਪਿਆ ਹਾਂ ਅਤੇ ਮੈਨੂੰ ਨਾਮ ਦਾ ਰਸ ਵੀ ਮਿਲ ਗਿਆ। ਬਜ਼ੁਰਗਾਂ ਨਾਲ ਨਫ਼ਰਤ ਤੇ ਆਪਣੀ ਘਾਲ ਕਮਾਈ ਅਤੇ ਨਾਮ ਰਸ ਦੀ ਪ੍ਰਾਪਤੀ ਪ੍ਰਤੀ ਸੂਖਸ਼ਮ ਹਉਮੈ ਨੇ ਤੈਨੂੰ ਨਾਮ ਰਸ ਤੋਂ ਵਾਂਝੇ ਕਰ ਦਿੱਤਾ। ਜਦੋਂ ਰਾਮ ਬਾਗ ਵਿੱਚੋਂ ਨਾਮ ਰਸ ਦੀ ਤੋਟ ਆਈ, ਉਸ ਨਾਮ ਰਸ ਦੀ ਤੋਟ ਦਾ ਕਾਰਨ ਵੀ ਤੁਹਾਡੀ ਸੂਖਮ ਹਉਮੈ ਸੀ। ਜਦੋਂ ਨਾਮ ਰਸ ਦੀ ਦਾਤ ਤੁਹਾਨੂੰ ਰਾਮ ਬਾਗ ਵਿੱਚ ਸਿਮਰਨ ਕਰਨ ਨਾਲ ਪ੍ਰਾਪਤ ਹੋ ਗਈ ਨਾ, ਤੇ ਕੁਝ ਸਮੇਂ ਬਾਅਦ ਤੁਹਾਡੇ ਮਨ ਵਿੱਚ ਇਹ ਸੂਖਮ ਹੰਕਾਰ ਬਣ ਗਿਆ ਕਿ ਲੋਕ ਐਵੇਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆ ਕੇ ਹਰਿਮੰਦਰ ਸਾਹਿਬ ਭੀੜਾਂ ਪਾਈ ਜਾਂਦੇ ਨੇ, ਨਾਮ ਦਾ ਰਸ ਤਾਂ ਘਾਲ ਕਮਾਈ ਦੁਆਰਾ ਕਿਤੇ ਬੈਠ ਕੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਘਾਲ ਕਮਾਈ ਚਾਹੇ ਕੋਈ ਘਰ ਕਰ ਲਵੇ, ਚਾਹੇ ਕੋਈ ਬਾਗ ਵਿੱਚ ਕਰ ਲਵੇ, ਜਾਂ ਕਿਤੇ ਵੀ ਬੈਠ ਕੇ ਕਰੇ, ਚਾਹੇ ਕੋਈ ਹਰਿਮੰਦਰ ਸਾਹਿਬ ਜਾ ਕੇ ਕਰ ਲਵੇ, ਬਸ ਇੰਨੀ ਛੋਟੀ ਜਿਹੀ ਸੂਖਸ਼ਮ ਹਉਮੈ ਤੁਹਾਡੇ ਨਾਮ ਰਸ ਵਿੱਚ ਤੋਟ ਪਾ ਗਈ, ਤੁਸੀਂ ਰਸ ਤੋਂ ਨਿਰਾਸ ਹੋ ਗਏ। ਦਾਤਾ ਲੋਕ ਕਹਿਣ ਲੱਗੇ, ਗੁਰਸਿੱਖੀ ਵਿੱਚ ਸਭ ਤੋਂ ਉੱਚੀ ਅਵਸਥਾ ਨਾਮ ਰਸ ਦੀ ਹੈ। ਇਹ ਨਾਮ ਰਸ ਆਪਣੇ ਜ਼ੋਰ ਨਾਲ, ਆਪਣੀ ਘਾਲ ਨਾਲ, ਆਪਣੀ ਸਿਆਣਪ, ਆਪਣੀ ਚਤੁਰਾਈ ਨਾਲ ਪ੍ਰਾਪਤ ਨਹੀਂ ਜੇ ਹੁੰਦਾ। ਨਾਮ ਰਸ ਦੀ ਦਾਤ ਗੁਰੂ ਦੀ ਮਿਹਰ ਨਾਲ ਪ੍ਰਾਪਤ ਹੁੰਦੀ ਹੈ। ਗੁਰੂ ਦੀ ਬਖਸ਼ਿਸ਼ ਨਿਰੋਲ ਹਉਮੈ ਰਹਿਤ ਹਿਰਦੇ ਦੇ ਵਿੱਚ ਪ੍ਰਕਾਸ਼ਦੀ ਹੈ। ਜਦੋਂ ਵੀ ਨਾਮ ਰਸ ਦੇ ਵਿੱਚ ਤੋਟ ਆਉਂਦੀ ਹੈ, ਉਸਦਾ ਮੁੱਖ ਕਾਰਨ ਸੂਖਸ਼ਮ ਹਉਮੈ ਹੀ ਹੁੰਦਾ ਹੈ। ਸੋ ਹਮੇਸ਼ਾ ਗੁਰੂ ਕਾ ਸਿੱਖ ਸਾਵਧਾਨ ਰਹਿ ਕੇ ਗੁਰੂ ਚਰਨਾਂ ਵਿੱਚ ਇਸ ਤੋਂ ਬਚਣ ਲਈ ਅਰਦਾਸ ਬੇਨਤੀ ਹੀ ਕਰਦਾ ਰਹੇ। ਹਰ ਪ੍ਰਕਾਰ ਦੀ ਸੂਖਮ ਹਉਮੈ ਨੂੰ ਮਾਰ ਕੇ ਹੀ ਸਦੀਵੀ ਸੁੱਖ ਅਤੇ ਨਾਮ ਦਾ ਰਸ ਪ੍ਰਾਪਤ ਕੀਤਾ ਜਾ ਸਕਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਫਰਮਾਨ ਮਾਰੂ ਰਾਗ ਵਿੱਚ ਹੈ, ਹਉਮੈ ਮਾਰ ਸਦਾ ਸੁੱਖ ਪਾਇਆ, ਨਾ ਸਾਚੈ ਅੰਮ੍ਰਿਤ ਪੀਜੈ ਹੇ। ਕੈਸਾ ਹੈ ਹਉਮੈ ਦਾ ਨਾਮ ਰਾਧ ਰੋਗ ਚੰਗੇ ਸ਼ੁਭ ਕਰਮਾਂ ਨੂੰ ਵੀ ਆਤਮਕ ਪੈਂਡੇ ਵਿੱਚ ਰੁਕਾਵਟ ਬਣਾ ਦਿੰਦਾ ਹੈ। ਚੰਗੇ ਗੁਣਾਂ ਦੀ, ਨਾਮ ਜਪਣ ਦੀ, ਗੁਰਬਾਣੀ ਪੜ੍ਹਨ ਸੁਣਨ ਦੀ ਹਉਮੈ ਵੀ ਮਨ ਨੂੰ ਸਥੂਲ ਬਣਾ ਦਿੰਦੀ ਹੈ। ਹਿਰਦੇ ਵਿੱਚੋਂ ਹਉਮੈ ਆਉਂਦੇ ਹੀ ਨਿਮਰਤਾ ਤੁਰ ਜਾਂਦੀ ਹੈ। ਹਉਮੈ ਵਿੱਚ ਵਾਪਰਿਆ ਸਥੂਲ ਹੋਇਆ ਮਨ ਪ੍ਰਭੂ ਰਸ, ਪ੍ਰਭੂ ਮਿਲਾਪ ਦੇ ਦਰਵਾਜ਼ੇ ਦੀ ਵਿੱਚ ਦੀ ਲੰਘ ਕੇ ਅੱਗੇ ਮਾਲਕ ਦੇ ਪਾਸ ਨਹੀਂ ਜਾ ਸਕਦਾ। ਜਿੱਥੇ ਮਨ ਉੱਥੇ ਤੱਕ ਪੁੱਜਾ ਹੀ ਨਹੀਂ, ਜਦ ਮਨ ਉੱਥੇ ਤੱਕ ਪੁੱਜਾ ਹੀ ਨਹੀਂ, ਫਿਰ ਇਸ ਨੂੰ ਦਰਸ਼ਨ ਤੇ ਨਾਮ ਰਸ ਕਿਵੇਂ ਪ੍ਰਾਪਤ ਹੋ ਸਕਦੇ ਹਨ? ਭਾਵ ਨਹੀਂ ਹੋ ਸਕਦੇ, ਕਿਉਂਕਿ ਹਉਮੈ ਮਨ ਅਸਥੂਲ ਹੈ, ਕਿਉਂ ਕਰ ਵਿੱਚ ਦੇ ਜਾਏ। ਜੇ ਨਾਮ ਦਾ ਰਸ ਪ੍ਰਾਪਤ ਕਰਨਾ ਹੈ, ਪ੍ਰਭੂ ਦੇ ਦਰ ਦੀ ਪ੍ਰਾਪਤੀ ਕਰਨੀ ਹੈ, ਫਿਰ ਹਉਮੈ ਦਾ ਪੱਲਾ ਛੱਡਣਾ ਪੈਣਾ ਹੈ। ਬਰੀਕ ਰਸਤੇ ਵਿੱਚ ਦੀ ਲੰਘਣ ਲਈ ਮਹੀਨ ਬਣਨਾ ਹੀ ਪੈਣਾ ਹੈ। ਸਾਹਿਬਾਂ ਦਾ ਫਰਮਾਨ ਹੈ, ਨਾਨਕ ਮੁਕਤ ਦੁਆਰਾ ਅਤ ਨੀਕਾ, ਨਾਨਾ ਹੋਏ ਸੋ ਜਾਏ। ਸੋ ਆਪਣੇ ਬਲ ਨਾਲ, ਆਪਣੇ ਜ਼ੋਰ ਨਾਲ, ਆਪਣੀ ਚਤੁਰਾਈ ਨਾਲ, ਆਪਣੀ ਸਿਆਣਪ ਨਾਲ ਹਉਮੈ ਤੋਂ ਨਹੀਂ ਬਚਿਆ ਜਾ ਸਕਦਾ। ਇਸ ਤੋਂ ਬਚਣ ਲਈ ਗੁਰੂ ਦੀ ਸਹਾਇਤਾ, ਗੁਰੂ ਦਾ ਆਸਰਾ, ਨਾਮ ਦੀ ਟੇਕ, ਸਤਸੰਗਤ ਦੀ ਵਾੜ ਮਨੁੱਖ ਦੀ ਰੱਖਿਆ ਕਰਨ ਵਿੱਚ ਸਹਾਈ ਹੋ ਸਕਦੇ ਹਨ। ਇਸ ਲਈ ਆਵਾਗਾਉਣ ਦੇ ਜਨਮਦਾਤੇ, ਪਰਮੇਸ਼ੁਰ ਤੋਂ ਦੂਰੀ ਪਾਉਣ ਵਾਲੇ, ਧਾਰਮਿਕ ਕਰਮਾਂ ਨੂੰ ਹਾਥੀ ਦਾ ਇਸ਼ਨਾਨ ਬਣਾਉਣ ਵਾਲੇ ਅਹੰਕਾਰ ਭਾਵ ਹਉਮੈ ਤੋਂ ਗੁਰੂ ਚਰਨਾਂ ਵਿੱਚ ਆਪਾ ਸਮਰਪਿਤ ਕਰਕੇ ਭੈ ਭਾਵਨੀ ਪਿਆਰ ਵਿੱਚ ਭਿੱਜ ਕੇ ਕੀਤੀ ਅਰਦਾਸ ਹੀ ਛੁਟਕਾਰਾ ਦਵਾ ਸਕਦੀ ਹੈ।